ਈਸ਼ਰ ਨਿਸ ਦਿਨ ਗਾਵੈ ਨਾਮ ਸੰਗ ਨਿਜ ਬੈਸ ਬਿਤਾਵੈ ਅਸ ਕੈ ਸ੍ਰੀ ਗੁਰ ਕਿਰਪਾ ਨਿਦਾਨਾ ਹਾਜ਼ਰ ਨਾਮਾ ਕੀਨ ਬਖਾਨਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਔਰ ਜੁਗੋ ਜੁਗ ਅਟਲ ਗੁਰ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਰਮ ਪਵਿੱਤਰ ਪਾਵਨ ਚਰਣਾ ਕਮਲਾਂ ਅੰਦਰ ਜੁੜ ਕੇ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਚ ਨਤਮਸਤਕ ਹੋ ਕੇ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਸਰੂਪ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਔਰ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਨਾਲ ਆਪ ਜੀ ਸਰਵਣ ਕਰ ਰਹੇ ਹੋ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੀ ਮੁਲਤਾਨ ਦੇ ਪੀਰਾਂ ਨਾਲ ਗੋਸ਼ਟ ਹੋ ਰਹੀ ਹੈ ਜਿੱਥੇ ਬੜੇ ਬੜੇ ਔਲੀਏ ਪੈਗੰਬਰ ਪੀਰ ਹਨ ਸ਼ਮਸ ਤਬਰੇਜ਼ ਵਰਗੇ ਜੋ ਆਤਮਕ ਅਵਸਥਾ ਕਰਕੇ ਬੜੀ ਉੱਚ ਪਦਵੀ ਤੱਕ ਪਹੁੰਚੇ ਹੋਏ ਨੇ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਹਿਲਾਂ ਤਾਂ ਇਹਨਾਂ ਨੇ ਦੁੱਧ ਦਾ ਕਟੋਰਾ ਭੇਟ ਕਰਕੇ ਇੱਕ ਸੰਕੇਤ ਦਿੱਤਾ ਵੀ ਮੁਲਤਾਨ ਤਾਂ ਪਹਿਲਾਂ ਹੀ ਪੀਰਾਂ ਨਾਲ ਭਰਿਆ ਹੋਇਆ ਹੈ, ਇੱਥੇ ਹੋਰ ਕਿਸੇ ਪੀਰ ਦੀ ਲੋੜ ਨਹੀਂ। ਪਰ ਜਗਤ ਗੁਰੂ ਬਾਬਾ ਜੀ ਨੇ ਦੁੱਧ ਦੇ ਉਸ ਕਟੋਰੇ ਵਿੱਚ ਚਮੇਲੀ ਮਿਲਾ ਕੇ ਆਖਿਆ ਵੀ ਅਸੀਂ ਵੀ ਕੋਈ ਵਖਰੇਵਾਂ ਪੈਦਾ ਕਰਨ ਵਾਸਤੇ ਨਹੀਂ ਆਏ, ਜਿਵੇਂ ਚਮੇਲੀ ਦੁੱਧ ਚ ਮਿਲ ਗਈ ਹੈ ਏਦਾਂ ਅਸੀਂ ਤੁਹਾਡੇ ਸਮਸਤ ਪੀਰਾਂ ਵਿੱਚ ਮਿਲਣ ਵਾਸਤੇ ਆਏ, ਇੱਕ ਮਿੱਕ ਹੋਣ ਵਾਸਤੇ ਆਏ ਹਾਂ, ਭਗਤੀ ਦਾ ਸਿਧਾਂਤ ਹੀ ਦ੍ਰਿੜ ਕਰਾਉਣ ਵਾਸਤੇ ਆਏ ਹਾਂ, ਤੁਹਾਡੇ ਤੋਂ ਕੋਈ ਵਖਰੇਵਾਂ ਪੈਦਾ ਕਰਨ ਨਹੀਂ ਆਏ। ਸਤਿਗੁਰਾਂ ਨਾਲ ਗੋਸ਼ਟ ਹੋਈ ਹੈ, ਪੁੱਛਿਆ ਹੈ ਇਹਨਾਂ ਨੇ ਕਿ ਸੰਤ ਕਿਸ ਨੂੰ ਕਹਿੰਦੇ ਨੇ, ਮਾਇਆ ਦਾ ਪ੍ਰਤਿਆਗ ਕਿਵੇਂ ਹੁੰਦਾ ਹੈ। ਤੋ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਹਾਂਪੁਰਖਾਂ ਸਾਧੂਆਂ ਦੇ ਲੱਛਣ ਦੱਸੇ ਨੇ, ਸੰਤੋ ਹੈ ਜਿਹੜਾ ਪਰਗੁਣ ਸੁਣਤ ਪ੍ਰਸੰਨ ਹੋਵੇ, ਪੁੰਨ ਸੇਵਾ ਗੁਣਵਾਨ, ਆਤਮ ਗਿਆਨ ਵਿਚਾਰਨਾ ਨਿਤ ਪ੍ਰਤ ਸੋ ਵਿਦਵਾਨ। ਸੰਤ ਉਹ ਹੈ ਜਿਹੜਾ ਪਰਾਏ ਦੇ ਗੁਣ ਸੁਣ ਕੇ ਵੀ ਮਨ ਚ ਖੁਸ਼ ਹੋਵੇ, ਪ੍ਰਸੰਨ ਹੋਵੇ ਔਰ ਗੁਣਵਾਨਾਂ ਦੀ ਸੇਵਾ ਕਰਨ ਦੀ ਇੱਛਾ ਰੱਖਦਾ ਹੋਵੇ, ਔਰ ਜਿਹੜਾ ਹਰ ਵੇਲੇ ਆਪਣੇ ਅੰਦਰ ਨਿਤਾ ਪ੍ਰਤੀ ਆਤਮਾ ਦੇ ਗਿਆਨ ਦੀ ਵਿਚਾਰ ਕਰਦਾ ਹੈ ਕਿ ਆਤਮ ਕੀ ਹੈ ਔਰ ਅਨਾਤਮ ਕੀ ਹੈ ਇਸ ਦੀ ਵਿਚਾਰ ਕਰਦਾ ਹੈ, ਉਹ ਪੂਰਨ ਸੰਤ ਹੈ। ਉਸ ਵੇਲੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਕ ਬਾਣੀ ਉਚਾਰਨ ਕੀਤੀ ਜਿਹਦਾ ਨਾਮ ਹਾਜ਼ਰ ਨਾਮਾ ਹੈ। ਇਹ ਸਾਰਾ ਹਾਜ਼ਰ ਨਾਮਾ ਫਾਰਸੀ ਲਫ਼ਜ਼ਾਂ ਦੇ ਵਿੱਚ ਹੀ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਕਿਉਂਕਿ ਮੁਲਤਾਨ ਦੇ ਪੀਰ ਮੁਸਲਮਾਨ ਸਨ। ਜਦੋਂ ਸਤਿਗੁਰਾਂ ਨੇ ਮੁਸਲਮਾਨਾਂ ਨਾਲ ਗੋਸ਼ਟ ਕੀਤੀ ਹੈ ਤੇ ਫਿਰ ਉਹਨਾਂ ਦੀ ਬੋਲੀ ਵਿੱਚ ਹੀ ਉਹਨਾਂ ਨੂੰ ਸਮਝਾਇਆ ਹੈ। ਜਿਸ ਜਿਸ ਨੂੰ ਵੀ ਜਾ ਕੇ ਮਿਲੇ ਨੇ, ਜਿਸ ਤਰੀਕੇ ਨਾਲ ਕੋਈ ਸਮਝਦਾ ਹੈ, ਸਤਿਗੁਰੂ ਜੀ ਉਸੇ ਤਰੀਕੇ ਨਾਲ ਉਸੇ ਜੁਗਤ ਨਾਲ ਉਸੇ ਬੋਲੀ ਵਿੱਚ ਉਹਨਾਂ ਨੂੰ ਸਮਝਾ ਕੇ ਆਤਮ ਗਿਆਨ ਦੀ ਸੋਝੀ ਬਖਸ਼ਿਸ਼ ਕਰਦੇ ਨੇ। ਆਓ ਜਗਤ ਗੁਰੂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਇਸ ਪਵਿੱਤਰ ਹਾਜ਼ਰ ਨਾਮੇ ਦੀ ਕਥਾ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਰਵਣ ਕਰੀਏ ਔਰ ਨਾਲ ਇਹ ਬੇਨਤੀ ਕਰੀਏ ਗੁਰੂ ਚਰਨਾਂ ਵਿੱਚ ਕਿ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਮਤ ਬਖਸ਼ਣ, ਸਵਤ ਦਾ ਦਾਨ ਦੇਣ, ਜਿਸ ਸੁਮਤ ਨਾਲ ਮਤ ਨਾਲ ਅਸੀਂ ਸਤਿਗੁਰਾਂ ਦੇ ਪਾਵਨ ਸ਼ਬਦਾਂ ਦੀ ਵਿਚਾਰ ਕਰਕੇ ਉਸ ਵਿਚਾਰ ਦੇ ਅਨੁਸਾਰ ਆਪਣੇ ਜੀਵਨ ਦੇ ਪਾਸੇ ਨੂੰ ਢਾਲ ਸਕੀਏ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੋ, ਜਿੱਥੇ ਸਰੀਰ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਹਨ, ਉੱਥੇ ਸੁਰਤ ਕਰਕੇ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਆਪਣੇ ਜੀਵਨ ਔਰ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸਿਫਤ ਪਰਮੇਸ਼ਰ ਨਿਸ ਦਿਨ ਗਾਵੈ, ਨਾਮ ਸੰਗ ਨਿਜ ਬੈਸ ਬਿਤਾਵੈ।
ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਸਾਧੂ ਮਹਾਤਮਾ ਸੰਤ ਲੋਕ ਨੇ ਉਹਨਾਂ ਵਾਸਤੇ ਇਹ ਉਦਾਹਰਣ ਹੈ ਕਿ ਉਹ ਨਿਤਾ ਪ੍ਰਤੀ ਰਾਤ ਦਿਨ ਪਰਮੇਸ਼ਰ ਦੇ ਗੁਣ ਗਾਇਨ ਕਰਦੇ ਹਨ, ਅੱਠੇ ਪਹਿਰ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਵਿੱਚ ਉਹ ਰੱਤੇ ਰਹਿੰਦੇ ਨੇ। ਸਿਫਤੀ ਰੱਤਾ ਸਦ ਬੈਰਾਗੀ ਵਾਲੀ ਅਵਸਥਾ ਉਹਨਾਂ ਮਹਾਂਪੁਰਖਾਂ ਸਾਧੂਆਂ ਦੀ ਬਣੀ ਰਹਿੰਦੀ ਹੈ, ਉਹ ਹਰ ਵੇਲੇ ਪਰਮੇਸ਼ਰ ਦੀ ਸਿਫਤ ਵਿੱਚ ਰੱਤੇ ਰਹਿੰਦੇ ਨੇ ਔਰ ਹਰ ਵੇਲੇ ਉਹਨਾਂ ਦੇ ਹਿਰਦੇ ਵਿੱਚ ਬੈਰਾਗ ਦੀ ਅਵਸਥਾ ਬਣੀ ਰਹਿੰਦੀ ਹੈ। ਐਸੇ ਜਿਹੜੇ ਮਹਾਂਪੁਰਖ ਮਹਾਤਮਾ ਲੋਕ ਨੇ ਉਹ ਪਰਮੇਸ਼ਰ ਦੇ ਨਾਮ ਸੰਗ ਨਿਜ ਬੈਸ ਬਿਤਾਵੈ, ਪਰਮੇਸ਼ਰ ਦੇ ਨਾਮ ਦੇ ਸਹਿਤ ਹੋ ਕੇ ਅਕਾਲ ਪੁਰਖ ਦਾ ਨਾਮ ਜਪਦਿਆਂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦਿਆਂ ਨਾਮ ਦਾ ਸਿਮਰਨ ਕਰਦਿਆਂ ਆਪਣੀ ਉਮਰ ਬਤੀਤ ਕਰਦੇ ਹਨ।
ਅਸਕੈ ਸ੍ਰੀ ਗੁਰ ਕਿਰਪਾ ਨਿਦਾਨਾ, ਹਾਜ਼ਰ ਨਾਮਾ ਕੀਨ ਬਖਾਨਾ।
ਇਸ ਤਰ੍ਹਾਂ ਦੇ ਬਚਨ ਉਚਾਰਨ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਹਾਜ਼ਰ ਨਾਮਾ ਉਚਾਰਨ ਕੀਤਾ ਹੈ। ਹਾਜ਼ਰ ਨਾਮੇ ਦਾ ਭਾਵ ਹੈ, ਨਾਮਾ ਕਹਿੰਦੇ ਨੇ ਖਾਲਸਾ ਜੀ ਲਿਖਤ ਨੂੰ, ਹੁਕਮ ਨੂੰ। ਹਾਜ਼ਰ ਦਾ ਮਤਲਬ ਹੈ ਜਿਹੜਾ ਹਾਜ਼ਰ ਹੋ ਕੇ ਗੁਰੂ ਸਾਹਿਬ ਦੇ ਸ਼ਰਨ ਵਿੱਚ ਪਰਮੇਸ਼ਰ ਦੇ ਸਨਮੁਖ ਹੋ ਕੇ ਉਚਾਰਨ ਕੀਤਾ ਜਾਵੇ, ਸੱਚ ਕਿਹਾ ਜਾਵੇ, ਉਹ ਹਾਜ਼ਰ ਨਾਮਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ।
ਤਿਲੰਗ ਮਹਿਲਾ ਪਹਿਲਾ, ਹਾਜ਼ਰਾਂ ਕੋ ਮਿਹਰ ਹੈ, ਬੇਹਾਜ਼ਰਾਂ ਕੋ ਬੇਮਿਹਰ ਹੈ।
ਤਿਲੰਗ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਪਵਿੱਤਰ ਹਾਜ਼ਰ ਨਾਮਾ ਉਚਾਰਨ ਕੀਤਾ ਹੈ ਔਰ ਸਾਹਿਬ ਕਹਿਣ ਲੱਗੇ ਭਾਈ ਜਿਹੜੇ ਹਾਜ਼ਰ ਨੇ ਆਪ ਸਰਬੱਤ ਮਾਈ ਭਾਈ ਇਸ ਵੇਲੇ ਸਤਿਗੁਰਾਂ ਦੇ ਚਰਣਾਂ ਵਿੱਚ ਹਾਜ਼ਰ ਹੋ। ਇੱਕ ਸਰੀਰ ਕਰਕੇ ਹਾਜ਼ਰ ਹੋਣਾ ਹੁੰਦਾ, ਇੱਕ ਸੁਰਤੀ ਕਰਕੇ ਹਾਜ਼ਰ ਹੋਣਾ ਹੁੰਦਾ, ਮਨ ਕਰਕੇ ਵੀ ਹਾਜ਼ਰ ਰਹਿਣਾ। ਪਿੱਛੇ ਆਪ ਦੀ ਕਥਾ ਸੁਣ ਆਇਓ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿ ਜਦੋਂ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਨੇ ਨਵਾਬ ਦੌਲਤ ਖਾਂ ਤੇ ਕਾਜੀ ਨੂੰ ਕਿਹਾ ਸੀ ਕਿ ਤੁਸੀਂ ਸਰੀਰ ਕਰਕੇ ਤਾਂ ਨਮਾਜ਼ ਪੜ੍ਹ ਰਹੇ ਸੀ ਪਰ ਮਨ ਤੁਹਾਡੇ ਇੱਥੇ ਹਾਜ਼ਰ ਨਹੀਂ ਸਨ। ਇੱਥੇ ਉਸੇ ਹਾਜ਼ਰ ਪੁਣੇ ਦੀ ਗੱਲ ਕੀਤੀ ਹੈ ਸਤਿਗੁਰਾਂ ਨੇ ਕਿ ਭਾਈ ਜਿੱਥੇ ਸਰੀਰ ਕਰਕੇ ਹਾਜ਼ਰੀ ਗੁਰੂ ਚਰਨਾਂ ਚ ਭਰਨੀ ਆ, ਉੱਥੇ ਮਨ ਕਰਕੇ ਵੀ ਹਾਜ਼ਰ ਹੋਣਾ। ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਤਿਹਾਸ ਦਾ ਪਵਿੱਤਰ ਵਚਨ ਵੀ ਆਪ ਜੀ ਨੇ ਚੰਗੀ ਤਰ੍ਹਾਂ ਸੁਣਿਆ, ਭਲੀ ਪ੍ਰਕਾਰ ਨਾਲ ਸਰਵਣ ਕੀਤਾ ਹੈ। ਜਦੋਂ ਸਤਿਗੁਰਾਂ ਦੇ ਪਹਿਰੇਦਾਰਾਂ ਨੇ ਉਸ ਵੇਲੇ ਵਿਚਾਰ ਕੀਤੀ ਕਿ ਲਾਗੇ ਗੁਆਂਢ ਦੇ ਵਿੱਚ ਇੱਕ ਨਗਰ ਵਿੱਚ ਮੇਲਾ ਸੀ, ਰਾਤ ਦਾ ਸਮਾਂ, ਅੱਧੇ ਸਿੰਘਾਂ ਨੇ ਵਿਚਾਰ ਕੀਤੀ ਵੀ ਅਸੀਂ ਜਾ ਕੇ ਮੇਲਾ ਵੇਖ ਆਈਏ, ਅੱਧੇ ਪਹਿਰੇ ਤੇ ਖਲੋਤੇ ਰਹੇ ਤੇ ਜਿਹੜੇ ਮੇਲਾ ਵੇਖਣ ਗਏ ਉਹਨਾਂ ਦੇ ਮਨ ਚ ਖਿਆਲ ਰਿਹਾ ਵੀ ਕਿਤੇ ਗੁਰੂ ਜੀ ਨੂੰ ਪਤਾ ਨਾ ਲੱਗ ਜਾਏ, ਜੇ ਸਤਿਗੁਰਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਮੇਲਾ ਵੇਖਣ ਆਏ ਹਾਂ ਤੇ ਕਿਤੇ ਸਾਨੂੰ ਤਨਖਾਹ ਨਾ ਲੱਗੇ। ਤੇ ਜਿਹੜੇ ਪਹਿਰੇ ਤੇ ਖਲੋਤੇ ਸਨ ਉਹਨਾਂ ਦੇ ਮਨ ਚ ਖਿਆਲ ਆਇਆ ਵੀ ਅਸੀਂ ਵੀ ਟੁਰ ਜਾਂਦੇ, ਮੇਲਾ ਬੜਾ ਸੋਹਣਾ ਹੋਵੇਗਾ, ਜਾ ਕੇ ਅਸੀਂ ਵੀ ਮੇਲਾ ਵੇਖ ਆਉਂਦੇ, ਸਤਿਗੁਰਾਂ ਨੂੰ ਕਿਹੜਾ ਪਤਾ ਚੱਲਣਾ ਸੀ। ਅਗਲਾ ਦਿਨ ਹੋਇਆ ਤੇ ਮਹਾਰਾਜ ਜੀ ਦਾ ਦਰਬਾਰ ਸਜਿਆ, ਸਤਿਗੁਰਾਂ ਨੇ ਦੋਵਾਂ ਨੂੰ ਸੱਦ ਲਿਆ, ਜਿਹੜੇ ਮੇਲਾ ਵੇਖਣ ਗਏ ਉਹਨਾਂ ਨੂੰ ਵੀ, ਜਿਹੜੇ ਨਹੀਂ ਗਏ ਉਹਨਾਂ ਨੂੰ ਵੀ। ਜਿਹੜੇ ਨਹੀਂ ਗਏ ਉਹ ਬੜੇ ਖੁਸ਼ ਹੋਏ ਵੀ ਹੁਣ ਸਾਡੀ ਪੇਸ਼ੀ ਨਹੀਂ ਪੈਣ ਲੱਗੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਨਖਾਹ ਉਹਨਾਂ ਨੂੰ ਲਾਈ ਜਿਹੜੇ ਹਾਜ਼ਰ ਸਨ। ਵਚਨ ਕੀਤਾ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਜਿਹੜੇ ਹਾਜ਼ਰ ਨੇ ਉਹ ਗੈਰ ਹਾਜ਼ਰ ਹੋ ਗਏ ਤੇ ਜਿਹੜੇ ਗੈਰ ਹਾਜ਼ਰ ਸਨ ਉਹ ਹਾਜ਼ਰ ਹੋ ਗਏ, ਕਿਉਂਕਿ ਸੁਰਤ ਉਹਨਾਂ ਦੀ ਇੱਥੇ ਰਹੀ, ਧਿਆਨ ਉਹਨਾਂ ਦਾ ਇੱਥੇ ਰਿਹਾ ਵੀ ਗੁਰੂ ਕਲਗੀਧਰ ਜੀ ਨੂੰ ਕਿਤੇ ਪਤਾ ਨਾ ਲੱਗ ਜਾਏ। ਜਿਹੜੇ ਸਰੀਰ ਕਰਕੇ ਹਾਜ਼ਰ ਸਨ ਉਹਨਾਂ ਦਾ ਮਨ ਮੇਲੇ ਚ ਫਿਰੀ ਜਾਂਦਾ ਸੀ, ਤੇ ਜਿਹੜੇ ਮਨ ਕਰਕੇ ਵੀ ਹਾਜ਼ਰ ਰਹਿਣ, ਤਨ ਕਰਕੇ ਹਾਜ਼ਰ ਹੋਣ ਦੀ ਵੀ ਬੜੀ ਵਡਿਆਈ ਹੈ। ਆਪ ਜੀ ਸਰੀਰ ਕਰਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਚ ਹਾਜ਼ਰ ਹੋਏ ਹੋ, ਇਹ ਵੀ ਮੇਰੇ ਸਤਿਗੁਰਾਂ ਦੀ ਬੜੀ ਵੱਡੀ ਨਿਆਮਤ ਹੈ, ਬੜਾ ਸਤਿਗੁਰਾਂ ਦਾ ਬੜਾ ਵੱਡਾ ਤਰਸ ਹੈ। ਪਰ ਜਿੱਥੇ ਮਨ ਕਰਕੇ ਵੀ ਨਾਲ ਸੁਰਤ ਕਰਕੇ ਵੀ ਗੁਰੂ ਚਰਨਾਂ ਚ ਹਾਜ਼ਰ ਹੋਈਏ, ਤੇ ਮਹਾਰਾਜ ਕਹਿੰਦੇ ਉਹਨਾਂ ਹਾਜ਼ਰਾਂ ਤੇ ਗੁਰੂ ਦੀ ਮਿਹਰ ਹੁੰਦੀ ਹੈ। ਹਾਜ਼ਰ ਕੋ ਮਿਹਰ ਹੈ, ਜਿਹੜਾ ਹਾਜ਼ਰ ਹੁੰਦਾ ਉਹਨਾਂ ਤੇ ਸਤਿਗੁਰਾਂ ਦੀ ਮਿਹਰ ਵਰਸਦੀ ਹੈ, ਉਹਨਾਂ ਤੇ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਹੁੰਦੀ ਹੈ। ਤੇ ਜਿਹੜਾ ਬੇਹਾਜ਼ਰ ਹੈ, ਗੈਰ ਹਾਜ਼ਰ ਹੈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਜਿਹੜਾ ਗੁਰੂ ਕੀ ਸੰਗਤ ਵਿੱਚ ਨਹੀਂ ਆਉਂਦਾ, ਗੁਰੂ ਕੇ ਸਨਮੁਖ ਆ ਕੇ ਪੇਸ਼ ਨਹੀਂ ਹੁੰਦਾ, ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹਜ਼ੂਰ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਨਹੀਂ ਭਰਦਾ, ਉਹਨਾਂ ਬੇਹਾਜ਼ਰਾਂ ਦੇ ਉੱਤੇ ਬੇਮਿਹਰ ਹੈ, ਉਹਨਾਂ ਤੇ ਮਿਹਰ ਦ੍ਰਿਸ਼ਟੀ ਨਹੀਂ ਹੁੰਦੀ। ਮਿਹਰ ਤਾਂ ਉਹਨਾਂ ਤੇ ਹੋਣੀ ਹੈ ਨਾ ਜਿਹੜੇ ਹਾਜ਼ਰ ਹੋਣਗੇ, ਹਾਜ਼ਰ ਹੋਣਗੇ ਉਹਨਾਂ ਤੇ ਗੁਰੂ ਦੀ ਦ੍ਰਿਸ਼ਟੀ ਹੋਵੇਗੀ, ਉਹਨਾਂ ਤੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਵੇਗੀ ਜਿਹੜੇ ਹਾਜ਼ਰ ਹੋਣਗੇ। ਤੇ ਜਿਹੜੇ ਹਾਜ਼ਰ ਹੋਣਗੇ ਉਹਨਾਂ ਤੇ ਜਦੋਂ ਆਪਣੀ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਨਗੇ, ਤੇ ਸਾਹਿਬ ਕਹਿੰਦੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਉਹਨਾਂ ਤੇ ਫਿਰ ਸਤਿਗੁਰੂ ਜੀ ਆਪਣੇ ਕਿਰਪਾ ਭਰੇ ਕਟਾਕਸ਼ਾਂ ਨਾਲ ਵੇਖਦੇ, ਰਹਿਮਤ ਭਰੀ ਨਿਗਾਹ ਨਾਲ ਦ੍ਰਿਸ਼ਟੀ ਨਾਲ ਤੱਕਦੇ ਨੇ, ਔਰ ਉਹਨਾਂ ਦੇ ਸਾਰੇ ਦੁੱਖ ਨਿਵਰਤ ਹੋ ਜਾਂਦੇ ਨੇ। ਹਾਜ਼ਰਾਂ ਤੇ ਮਿਹਰ ਹੁੰਦੀ ਹੈ, ਜਿਹੜੇ ਹਾਜ਼ਰ ਰਹਿਣ, ਜਿਹੜੇ ਬੇਹਾਜ਼ਰ ਹੋ ਜਾਣ, ਸਤਿਗੁਰਾਂ ਦੇ ਚਰਨਾਂ ਵਿੱਚ ਨਾ ਆਉਣ, ਭਾਈ ਉਹਨਾਂ ਤੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਹੀਂ ਹੁੰਦੀ।
ਇਮਾਨ ਦੋਸਤ ਹੈ।
ਮਹਾਰਾਜ ਜੀ ਕਹਿੰਦੇ ਮਨੁੱਖ ਦਾ ਅਸਲੀ ਮਿੱਤਰ ਕੌਣ ਹੈ, ਮਿੱਤਰ ਕੌਣ ਹੈ, ਦੋਸਤ ਕੌਣ ਹੈ? ਅਸੀਂ ਵੀ ਮਿੱਤਰ ਦੋਸਤ ਦੁਨੀਆਂ ਦੇ ਬੰਦਿਆਂ ਨੂੰ ਬਣਾਉਂਦੇ ਹਾਂ, ਪਰ ਅਸਲ ਵਿੱਚ ਸਾਡਾ ਦੋਸਤ ਕੌਣ ਹੈ, ਮਿੱਤਰ ਕੌਣ ਹੈ? ਤਾਂ ਮਹਾਰਾਜ ਜੀ ਕਹਿੰਦੇ ਸਾਡਾ ਮਿੱਤਰ ਹੈ ਇਮਾਨ। ਫਾਰਸੀ ਵਿੱਚ ਇਮਾਨ ਕਹਿੰਦੇ ਨੇ, ਸੰਸਕ੍ਰਿਤ ਵਿੱਚ ਧਰਮ ਕਹਿੰਦੇ ਹਨ। ਸੰਸਕ੍ਰਿਤ ਦਾ ਇੱਕ ਸ਼ਬਦ ਹੈ ਤ੍ਰੀ ਧਾਤੂ, ਤ੍ਰੀ ਧਾਤੂ ਤੋਂ ਬਣਿਆ ਹੈ ਧਰਮ। ਧਰਮ ਦਾ ਮਤਲਬ ਹੈ ਧਾਰਨ ਕਰਨਾ, ਸ਼ੁਭ ਗੁਣ ਧਾਰਨ ਕਰਨੇ। ਅਸਲ ਵਿੱਚ ਸਾਡਾ ਜਿਹੜਾ ਦੋਸਤ ਹੈ, ਮਿੱਤਰ ਹੈ, ਉਹ ਧਰਮ ਹੈ। ਧਰਮ ਨੇ ਹੀ ਸਾਡਾ ਮਿੱਤਰ ਬਣਨਾ ਹੈ, ਧਰਮ ਹੀ ਸਾਡਾ ਸ੍ਰੇਸ਼ਟ ਮਿੱਤਰ ਹੈ।
ਬੇਈਮਾਨ ਕਾਫਰ ਹੈ।
ਕਾਫਰ ਕਹਿੰਦੇ ਨੇ ਗਫਲਤ ਦੀ ਨੀਂਦ ਵਿੱਚ ਸੁੱਤੇ ਹੋਏ ਨੂੰ, ਜਿਹੜਾ ਗਫਲਤ ਦੀ ਗਹਿਰੀ ਨੀਂਦ ਵਿੱਚ ਸੁੱਤਾ ਹੋਵੇ ਉਹਨੂੰ ਕਾਫਰ ਕਹਿੰਦੇ ਹਨ। ਜਿਹੜਾ ਖੁਦਾ ਨੂੰ ਨਾ ਮੰਨ ਕੇ ਬੁੱਤਾਂ ਨੂੰ ਪੂਜੇ ਉਹਨੂੰ ਵੀ ਕਾਫਰ ਕਹਿੰਦੇ ਹਨ। ਜਿਹੜਾ ਖੁਦਾ ਦੀ ਬੰਦਗੀ ਵਿੱਚੋਂ ਬੇਮੁਖ ਹੋਵੇ, ਪਰਮੇਸ਼ਰ ਦੀ ਬੰਦਗੀ ਤੋਂ ਬੇਮੁਖ ਹੋਵੇ ਉਹਨੂੰ ਕਾਫਰ ਕਹਿੰਦੇ। ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਤਾਂ ਕਹਿੰਦੇ ਹੋ ਵੀ ਕਾਫਰ ਹਿੰਦੂ ਨੇ, ਕਿਉਂਕਿ ਮੁਸਲਮਾਨ ਵੀਰ ਜਿਹੜੇ ਨੇ ਉਹ ਹਿੰਦੂ ਧਰਮ ਦੇ ਵੀਰਾਂ ਨੂੰ, ਦੂਸਰਿਆਂ ਨੂੰ ਜਿਹੜੇ ਮੁਸਲਮਾਨ ਧਰਮ ਤੋਂ ਬਾਹਰ ਨੇ ਉਹਨਾਂ ਨੂੰ ਕਾਫਰ ਕਹਿੰਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਸਾਡੀ ਨਿਗਾਹ ਵਿੱਚ ਕਾਫਰ ਉਹ ਹੈ ਜਿਹੜਾ ਬੇਈਮਾਨ ਹੈ, ਜਿਹਦਾ ਕੋਈ ਧਰਮ ਨਹੀਂ ਹੈ, ਜਿਹੜਾ ਧਰਮ ਤੋਂ ਵਿਹੂਣਾ ਹੈ, ਜਿਹੜਾ ਧਰਮ ਤੋਂ ਸੱਖਣਾ। ਇੱਕ ਮੁਸਲਮਾਨ ਹੋ ਕੇ ਵੀ ਜੇ ਮੋਮਦਿਲ ਨਾ ਹੋਇਆ ਤੇ ਧਰਮ ਤੋਂ ਸੱਖਣਾ ਹੀ ਹੈ ਨਾ। ਜੇ ਇਸਲਾਮ ਧਾਰਨ ਕਰਕੇ ਵੀ ਇਸਲਾਮ ਦੀਆਂ ਰੋ ਰੀਤੀਆਂ ਦੇ ਮੁਤਾਬਕ ਨਹੀਂ ਚੱਲਦਾ, ਧਰਮ ਦੇ ਕਰਮਾਂ ਦੇ ਮੁਤਾਬਕ ਵਿਚਰਦਾ ਨਹੀਂ, ਤੇ ਬੇਈਮਾਨ ਹੋ ਕੇ ਧਰਮ ਤੋਂ ਵਿਹੂਣਾ ਹੋ ਕੇ ਵਿਚਰਦਾ ਹੈ। ਸਾਹਿਬ ਸੱਚੀ ਪਾਤਸ਼ਾਹ ਕਹਿੰਦੇ ਭਾਈ ਉਹ ਜਿਹੜਾ ਬੇਈਮਾਨ ਬੰਦਾ ਹੈ ਉਹੀ ਅਸਲ ਵਿੱਚ ਕਾਫਰ ਹੈ।
ਤਕੱਬਰ ਕਹਿ ਰਿਹਾ
ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਤਕੱਬਰ ਹੈ ਨਾ, ਹੰਕਾਰ, ਇਹ ਬੜਾ ਵੱਡਾ ਕਹਿਰ ਹੈ। ਧਰਮ ਦੇ ਮਾਰਗ ਦੇ ਵਿੱਚ ਹਉਮੈ ਨਹੀਂ ਹੋਣੀ ਚਾਹੀਦੀ, ਅਹੰਕਾਰ ਦੀ ਬਿਰਤੀ ਨਹੀਂ ਹੋਣੀ ਚਾਹੀਦੀ। ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡੈ ਘਰ ਘਰ ਮੰਗਾਹੇ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਹੰਕਾਰੀ ਨੇ ਨਾ, ਉਹਨਾਂ ਨੂੰ ਹਮੇਸ਼ਾ ਦੁੱਖ ਚਿੰਬੜੇ ਰਹਿੰਦੇ ਨੇ। ਹੰਕਾਰੀਆਂ ਨੂੰ ਹਮੇਸ਼ਾ ਭੁੱਖ ਚਿੰਬੜੀ ਰਹਿੰਦੀ ਹੈ, ਉਹ ਹੱਥ ਤੱਡ ਕੇ ਮੰਗਤੇ ਬਣ ਕੇ ਘਰ ਘਰ ਅੱਗੇ ਮੰਗਦੇ ਫਿਰਦੇ। ਹੰਕਾਰੀਆਂ ਨੂੰ ਕਦੇ ਸੁੱਖ ਨਹੀਂ ਮਿਲਦਾ। ਸਤਿਗੁਰੂ ਜੀ ਦੇ ਘਰ ਦੇ ਵਿੱਚ ਤਾਂ ਭਾਈ ਜਿਹੜਾ ਨੀਵਾਂ ਹੋ ਕੇ ਨਿਮਰਤਾ ਸਹਿਤ ਹਲੀਮੀ ਸਹਿਤ ਵਿਚਰਦਾ, ਉਹਨਾਂ ਤੇ ਗੁਰੂ ਦੀਆਂ ਬਖਸ਼ਿਸ਼ਾਂ ਹੁੰਦੀਆਂ। ਜਿਹੜੇ ਹਉਮੈ ਦੇ ਸਹਿਤ, ਹੰਕਾਰ ਦੇ ਸਹਿਤ ਹੰਕਾਰੀ ਨੇ, ਉਹਨਾਂ ਹੰਕਾਰੀਆਂ ਨੂੰ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਹੰਕਾਰੀਆਂ ਤੇ ਹਮੇਸ਼ਾ ਕਹਿਰ ਹੀ ਵਰਸਦਾ, ਜਾਂ ਕਹਿ ਲਈਏ ਮਨੁੱਖ ਵਾਸਤੇ ਬੜਾ ਵੱਡਾ ਕਹਿਰ ਹੈ ਜਦੋਂ ਆਪਣੇ ਹਿਰਦੇ ਚ ਹਉਮੈ ਤੇ ਹੰਕਾਰ ਨੂੰ ਰੱਖਦਾ ਹੈ।
ਗੁੱਸਾ ਹਰਾਮ ਹੈ,
ਗੁੱਸਾ ਕਰਨਾ, ਕੁਰਦਤ ਹੋਣਾ ਬਿਨਾਂ ਕਾਰਨ ਤੋਂ। ਖਾਲਸਾ ਜੀ, ਜਦੋਂ ਮਨੁੱਖ ਦੇ ਹਿਰਦੇ ਵਿੱਚ ਕ੍ਰੋਧ ਆਉਂਦਾ ਹੈ ਤੇ ਕ੍ਰੋਧਿਤ ਹੋਇਆ ਮਨੁੱਖ, ਕ੍ਰੋਧ ਵਿੱਚ ਆਇਆ ਹੋਇਆ ਮਨੁੱਖ ਫਿਰ ਹੋਸ਼ ਨਹੀਂ ਰੱਖਦਾ, ਉਹ ਹੋਸ਼ ਵਿੱਚ ਨਹੀਂ ਰਹਿੰਦਾ। ਕ੍ਰੋਧ ਵਿੱਚ ਆਇਆ ਹੋਇਆ ਮਨੁੱਖ ਜਦੋਂ ਹੋਸ਼ ਤੋਂ ਫਰਬੋਸ਼ ਹੋ ਜਾਂਦਾ ਹੈ ਤੇ ਉਹਦੇ ਵਾਸਤੇ ਫਿਰ ਸਭ ਕੁਝ ਹਰਾਮ ਹੀ ਹੁੰਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਭਾਈ ਜਿਹੜਾ ਗੁੱਸਾ ਹੈ ਇਹੀ ਮਨੁੱਖ ਵਾਸਤੇ ਹਰਾਮ ਹੈ। ਜਿਵੇਂ ਆਮ ਕਰਕੇ ਕਹਿੰਦੇ ਨੇ ਭਾਈ ਇਹ ਹਰਾਮ ਦਾ ਖਾਣਾ ਹੈ, ਇਹ ਹਲਾਲ ਦਾ ਖਾਣਾ ਹੈ। ਸਾਹਿਬ ਕਹਿਣ ਲੱਗੇ, ਤੁਸੀਂ ਭਾਈ ਹਲਾਲ ਦੇ ਨਾਂ ਤੇ ਵੀ ਹਰਾਮ ਖਾ ਰਹੇ ਹੋ। ਜਦੋਂ ਗੁੱਸਾ ਰੱਖਦੇ ਹੋ ਆਪਣੇ ਮਨ ਵਿੱਚ ਕ੍ਰੋਧ ਦੀ ਬਿਰਤੀ ਰੱਖਦੇ ਹੋ ਤੇ ਕ੍ਰੋਧ ਰੱਖਣਾ, ਗੁੱਸਾ ਆਪਣੇ ਹਿਰਦੇ ਵਿੱਚ ਰੱਖਣਾ ਇਹੀ ਅਸਲ ਵਿੱਚ ਹਰਾਮ ਦੀ ਬਿਰਤੀ ਹੈ।
ਨਫਸ ਸ਼ੈਤਾਨ ਹੈ।
ਫਿਰ ਮਹਾਰਾਜ ਜੀ ਕਹਿੰਦੇ, ਭਾਈ ਜਿਹੜੀ ਨਿੰਦਾ ਕਰਨੀ ਇਹ ਬੜਾ ਵੱਡਾ ਸ਼ੈਤਾਨ ਦਾ ਕਰਮ ਹੈ। ਨਖਿਤ ਭਾਵ ਆਪਣੇ ਹਿਰਦੇ ਚ ਰੱਖਣਾ ਹੈ।
ਗੁਮਾਨ ਲਾਨਤੀ ਹੈ।
ਆਮ ਕਰਕੇ ਕਹਿ ਦਿੰਦੇ ਨੇ ਜੀ, ਫਲਾਣੇ ਬੰਦੇ ਨੇ ਆਹ ਕੰਮ ਮਾੜਾ ਕੀਤਾ, ਇਸ ਕਰਕੇ ਬੜਾ ਲਾਨਤੀ ਹੈ। ਮਹਾਰਾਜ ਜੀ ਕਹਿਣ ਲੱਗੇ, ਲਾਨਤੀ ਤਾਂ ਗੁਮਾਨ ਹੈ, ਜਿਹੜਾ ਮਨ ਚ ਗੁਮਾਨ ਰੱਖਣਾ, ਹੰਕਾਰ ਰੱਖਣਾ, ਅਭਿਮਾਨ ਦੀ ਬਿਰਤੀ ਰੱਖਣੀ ਹੈ, ਉਹ ਅਭਿਮਾਨ ਦੀ ਬਿਰਤੀ ਹੀ ਅਸਲ ਦੇ ਵਿੱਚ ਲਾਨਤੀ ਬਿਰਤੀ ਹੈ।
ਪਸ ਗੈਬਤ ਕਾ ਮੂੰਹ ਕਾਲਾ।
ਮਹਾਰਾਜ ਜੀ ਕਹਿੰਦੇ, ਭਾਈ ਜਿਹੜੀ ਪਸ ਗੈਬਤ ਦਾ ਅੱਖਰੀ ਅਰਥ ਹੈ ਨਿੰਦਾ ਕਰਨੀ, ਨਿੰਦਕ ਹੋਣਾ। ਜਿਹੜਾ ਨਿੰਦਾ ਕਰਦਾ ਉਹਨੂੰ ਕਹਿੰਦੇ ਨੇ ਪਸ ਗੈਬਤ, ਆਪਾਂ ਆਮ ਲਫਜ਼ਾਂ ਚ ਕਹਿ ਦਿੰਦੇ ਹਾਂ ਨਿੰਦਕ। ਤੇ ਸਾਹਿਬ ਕਹਿੰਦੇ, ਭਾਈ ਜਿਹੜਾ ਨਿੰਦਕ ਹੈ ਉਹਦਾ ਮੂੰਹ ਕਾਲਾ ਹੈ। ਸਾਹਿਬ ਜੀ ਦੇ ਗੁਰਬਾਣੀ ਦੇ ਵੀ ਪਵਿੱਤਰ ਮਹਾਂਵਾਕ ਨੇ, ਨਿੰਦਕ ਕਾ ਮੂੰਹ ਕਾਲਾ ਹੋਆ ਦੀਨ ਦੁਨੀਆਂ ਕੈ ਦਰਬਾਰ। ਇਹ ਦੁਨੀਆਂ ਦੇ ਵਿੱਚ ਵੀ ਨਿੰਦਕ ਦਾ ਮੂੰਹ ਕਾਲਾ ਹੈ ਤੇ ਪਰਮੇਸ਼ਰ ਦੇ ਦਰ ਘਰ ਵਿੱਚ ਵੀ ਜਦੋਂ ਨਿੰਦਕ ਜਾਂਦਾ ਹੈ, ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਜਿਹੜੇ ਨਿੰਦਕ ਨੇ, ਨਿੰਦਾ ਕਰਨ ਵਾਲੇ, ਉਹਨਾਂ ਦਾ ਮੂੰਹ ਦੋਹੀ ਜਹਾਨੀ ਕਾਲਾ ਹੈ। ਖਾਲਸਾ ਜੀ, ਨਿੰਦਾ ਬੜਾ ਵੱਡਾ ਗੁਨਾਹ ਹੈ, ਬੜਾ ਵੱਡਾ ਪਾਪ ਹੈ। ਨਿੰਦਾ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਇੱਥੋਂ ਤੱਕ ਬਚਨ ਕੀਤਾ ਵੀ ਕੋਈ ਮਾੜਾ ਬੰਦਾ ਵੀ ਹੋਵੇ ਉਹਦੀ ਨਿੰਦਾ ਨਹੀਂ ਕਰਨੀ। ਨਿੰਦਾ ਭਲੀ ਕਿਸੇ ਕੀ ਨਾਹੀਂ, ਕਿਸੇ ਕੀ ਸ਼ਬਦ ਜਦੋਂ ਸਤਿਗੁਰੂ ਜੀ ਵਰਤਦੇ ਨੇ ਤੇ ਉਹਦੇ ਵਿੱਚ ਸਾਰੇ ਆ ਜਾਂਦੇ ਨੇ, ਉਹਦੇ ਵਿੱਚ ਮਾੜੇ ਬੁਰੇ ਭਲੇ ਵੀ ਜੀਵ ਆ ਜਾਂਦੇ ਨੇ। ਤੇ ਨਿੰਦਾ ਤਾਂ ਕਿਸੇ ਮਾੜੇ ਮਨੁੱਖ ਦੀ ਵੀ ਨਹੀਂ ਕਰਨੀ, ਉਹ ਵੀ ਚੰਗੀ ਨਹੀਂ। ਜਦੋਂ ਕਿਸੇ ਮਾੜੇ ਮਨੁੱਖ ਦੀ, ਬੇਈਮਾਨ ਦੀ, ਕਾਫਰ ਦੀ ਨਿੰਦਾ ਕਰਦੇ ਹਾਂ ਤੇ ਉਹਦੇ ਵਰਗੇ ਜਿਹੜੇ ਔਗਣ ਨੇ, ਉਹਦੇ ਜਿਹੜੀਆਂ ਭੈੜੀਆਂ ਬਿਰਤੀਆਂ ਨੇ, ਭੈੜੀਆਂ ਆਦਤਾਂ ਨੇ, ਉਹ ਨਿੰਦਾ ਕਰਨ ਵਾਲੇ ਨਿੰਦਕਾਂ ਦੇ ਹਿਰਦਿਆਂ ਵਿੱਚ ਵੀ ਆ ਜਾਂਦੀਆਂ। ਤੇ ਜਿਹਦੀ ਨਿੰਦਾ ਹੁੰਦੀ ਆ ਉਹਦਾ ਭਲਾ ਹੋ ਜਾਂਦਾ। ਇਸੇ ਕਰਕੇ ਕਬੀਰ ਜੀ ਨੇ ਕਿਹਾ ਨਾ, ਨਿੰਦਕ ਹਮਰੇ ਕਪੜੇ ਧੋਵੈ। ਜਿਹੜਾ ਨਿੰਦਾ ਕਰਦਾ ਉਹ ਸਾਡੇ ਕੱਪੜੇ ਧੋਂਦਾ ਹੈ, ਉਹ ਸਾਡੀ ਮੈਲ ਧੋਂਦਾ ਹੈ। ਤੇ ਕਿਸੇ ਦੂਸਰੇ ਦੀ ਬਗਾਨੇ ਦੀ ਨਿੰਦਾ ਕਰਨਾ ਮੈਲ ਧੋਣ ਦੇ ਤੋਲੀ ਆ। ਜਿਹੜਾ ਨਿੰਦਾ ਕਰਦਾ ਉਹਦਾ ਮੂੰਹ ਕਾਲਾ ਹੈ, ਦੋਈ ਜਹਾਨੀ ਉਹਦਾ ਮੂੰਹ ਕਾਲਾ ਹੈ।
ਦਿਆਨਤਦਾਰ ਸੁਰਖ ਹੋਏ ਹੈ।
ਜਿਹੜਾ ਦਿਆਨਤਦਾਰ ਹੈ, ਇਮਾਨਦਾਰ ਹੈ, ਜਿਹੜਾ ਇਮਾਨਦਾਰ ਹੈ, ਇਮਾਨ ਦੇ ਨਾਲ, ਧਰਮ ਦੇ ਨਾਲ ਸੰਸਾਰ ਵਿੱਚ ਵਿਚਰਦਾ ਹੈ, ਜਿਹਦੇ ਅੰਦਰ ਦਇਆ ਦੀ ਬਿਰਤੀ ਹੈ, ਜਿਹਦੇ ਅੰਦਰ ਉਦਾਰਤਾ ਦੀ ਬਿਰਤੀ ਹੈ, ਪਾਤਸ਼ਾਹ ਕਹਿੰਦੇ ਉਹ ਲੋਕ ਪਰਲੋਕ ਵਿੱਚ ਸੁਰਖਰੂ ਹੈ। ਉਹ ਇੱਥੇ ਵੀ ਸੁਰਖਰੂ ਹੈ, ਅੱਗੇ ਪਰਮੇਸ਼ਰ ਦੀ ਦਰਗਾਹ ਵਿੱਚ ਜਾਵੇ ਉੱਥੇ ਵੀ ਉਹ ਸੁਰਖਰੂ ਹੈ। ਦੋਹਾਂ ਜਹਾਨਾਂ ਦੇ ਵਿੱਚ ਜਿਹੜਾ ਦਿਆਨਤਦਾਰ, ਦਇਆ ਕਰਨ ਵਾਲਾ ਹੈ, ਉਹ ਸੁਰਖਰੂ ਹੈ।
ਬੇਦਿਆਨਤ ਸਿਆ ਹੋਏ ਹੈ।
ਜਿਹੜੇ ਬੇਦਿਆਨਤ, ਬੇਦਿਆਨਤ ਦਾ ਮਤਲਬ ਹੈ ਦਇਆ ਤੋਂ ਵਿਹੂਣਾ, ਜਿਹਦੇ ਅੰਦਰ ਦਇਆ ਨਹੀਂ, ਜਿਹਦੇ ਅੰਦਰ ਇਮਾਨਦਾਰੀ ਦੀ ਬਿਰਤੀ ਨਹੀਂ। ਜੋ ਇਮਾਨਦਾਰੀ ਦੀ ਬਿਰਤੀ ਦਾ ਤਿਆਗ ਕਰ ਦੇਵੇ ਉਹਨੂੰ ਬੇਦਿਆਨਤ ਕਹਿੰਦੇ ਨੇ। ਇਹੋ ਜਿਹਾ ਜਿਹੜਾ ਬੇਦਿਆਨਤ ਹੈ ਉਹਦਾ ਮੂੰਹ ਕਾਲਾ ਹੀ ਕਾਲਾ ਹੈ, ਸਿਆਹ ਹੈ। ਸਿਆਹ ਕਹਿੰਦੇ ਨੇ ਕਾਲੇ ਨੂੰ, ਉਹਦਾ ਮੂੰਹ ਕਾਲਾ ਹੈ ਇੱਥੇ ਵੀ ਉੱਥੇ ਵੀ। ਜਿਹੜਾ ਦਿਆਨਤਦਾਰ ਹੈ ਭਾਈ, ਉਹਦਾ ਲੋਕ ਪ੍ਰਲੋਕ ਵਿੱਚ ਮੁੱਖ ਉਜਵਲ ਹੈ। ਉਹਨਾਂ ਬਾਬਤ ਸਤਿਗੁਰੂ ਜੀ ਕਹਿੰਦੇ, ਲੋਕ ਪ੍ਰਲੋਕ ਦੇ ਵਿੱਚ ਉਹਨਾਂ ਦਾ ਭਾਈ ਹਲਤ ਸੁੱਖ, ਪਲਤ ਸੁੱਖ, ਉਹਨਾਂ ਦਾ ਲੋਕ ਪ੍ਰਲੋਕ ਵਿੱਚ ਉਹਨਾਂ ਨੂੰ ਸੁੱਖ ਹੈ। ਤੇ ਜਿਹੜੇ ਬੇਦਿਆਨਤ ਲੋਕ ਨੇ ਭਾਈ, ਉਹਨਾਂ ਦਾ ਲੋਕ ਪ੍ਰਲੋਕ ਵਿੱਚ ਮੂੰਹ ਕਾਲਾ ਹੈ।
ਅਕਿਰਤ ਕਣ ਜ਼ਰਦ ਰੂਏ ਆ
ਜਿਹੜੇ ਅਕਿਰਤ ਘਣ ਨੇ, ਅਕਿਰਤ ਘਣ ਕਹਿੰਦੇ ਜਿਹੜੇ ਪਰਮੇਸ਼ਰ ਦੀ ਕੀਤੀ ਨੂੰ ਨਾ ਜਾਣਨ। ਅਕਿਰਤ ਘਣ ਬੰਦੇ ਬੜੇ ਮਾੜੇ ਗਿਣੇ ਨੇ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਅਕਿਰਤ ਘਣਾ ਬਾਰੇ ਲਿਖਿਆ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਿਸੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਿਸੰਦੇ, ਭਾਰੇ ਭੁਏ ਅਕਿਰਤ ਘਣ ਮੰਦੀ ਹੂੰ ਮੰਦੇ। ਜਿਹੜੇ ਅਕਿਰਤ ਘਣ ਨੇ ਉਹੀ ਇਸ ਧਰਤੀ ਤੇ ਬੜਾ ਵੱਡਾ ਭਾਰ ਨੇ, ਬੋਝ ਨੇ। ਅਕਿਰਤ ਘਣ ਕਹਿੰਦੇ ਜਿਹੜਾ ਨਸ਼ੁਕਰਾ ਹੈ, ਜਿਹੜਾ ਕਦੇ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰ ਨਾ ਕਰੇ। ਖਾਲਸਾ ਜੀ, ਅਕਿਰਤ ਘਣਤਾ ਦਾ ਦੋਸ਼ ਕਈ ਵਾਰੀ ਸਾਡੇ ਤੇ ਵੀ ਲਾਗੂ ਹੁੰਦਾ ਹੈ। ਅਸੀਂ ਵੀ ਅਕਾਲ ਪੁਰਖ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਕਦੇ ਉਹਦੇ ਸ਼ੁਕਰ ਵਿੱਚ ਨਹੀਂ ਜੁੜਦੇ, ਕਦੇ ਸ਼ੁਕਰ ਸਾਡੀ ਰਸਨਾ ਤੋਂ ਨਹੀਂ ਨਿਕਲਦਾ। ਜੋ ਗੁਰਸਿੱਖ ਨੂੰ ਸਤਿਗੁਰਾਂ ਨੇ ਬੁਨਿਆਦੀ ਗੁਣ ਦਿੱਤਾ ਉਹ ਸਬਰ ਤੇ ਸ਼ੁਕਰ ਦਾ ਹੈ। ਜਿਵੇਂ ਪਾਣੀ ਵਿੱਚ ਸੁਭਾਅ ਹੁੰਦਾ ਨਾ, ਪਾਣੀ ਦਾ ਸੁਭਾਅ ਹੈ ਉਹਦੇ ਵਿੱਚ ਨਿਰਮਲਤਾਈ ਵੀ ਹੈ। ਪਾਣੀ ਵਿੱਚ ਸੁਭਾਅ ਹੈ ਉਹ ਕਿਸੇ ਦੀ ਪਿਆਸ ਬੁਝਾ ਦਿੰਦਾ ਹੈ, ਪਾਣੀ ਦਾ ਸੁਭਾਅ ਹੈ ਉਹ ਕਿਸੇ ਦੀ ਮੈਲ ਵੀ ਧੋ ਸਕਦਾ ਹੈ। ਪਾਣੀ ਨੂੰ ਇਹ ਗੁਣ ਕਿਤੋਂ ਲੈਣੇ ਨਹੀਂ ਪਏ, ਪਾਣੀ ਦਾ ਜਦੋਂ ਜਨਮ ਹੁੰਦਾ ਉਹਦੇ ਜਨਮ ਤੋਂ ਹੀ ਪਾਣੀ ਵਿੱਚ ਇਹ ਗੁਣ ਆ ਜਾਂਦੇ ਨੇ। ਗੁਰਸਿੱਖ ਦਾ ਵੀ ਜਦੋਂ ਗੁਰੂ ਘਰ ਦੇ ਵਿੱਚ ਜਨਮ ਹੁੰਦਾ, ਇੱਕ ਜਨਮ ਮਾਂ ਬਾਪ ਦੇ ਘਰ ਹੋਇਆ, ਇੱਕ ਦੂਸਰਾ ਦਿਵਜ ਜਨਮ ਜਿਹੜਾ ਗੁਰਸਿੱਖ ਦਾ ਹੁੰਦਾ ਉਹ ਗੁਰੂ ਘਰ ਵਿੱਚ ਹੁੰਦਾ, ਜਿਹਨੂੰ ਮਹਾਰਾਜ ਜੀ ਕਹਿੰਦੇ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਗੁਰੂ ਘਰ ਦੇ ਵਿੱਚ ਦੁਬਾਰਾ ਜਨਮ ਹੁੰਦਾ ਹੈ, ਉਹ ਜਿਹੜਾ ਦਿਵਜ ਜਨਮ ਹੁੰਦਾ ਦੂਸਰਾ ਜਨਮ ਹੁੰਦਾ ਗੁਰੂ ਖਾਲਸਾ ਜੀ, ਉਹ ਗੁਰੂ ਘਰ ਦੇ ਵਿੱਚ ਜਨਮ ਜਦੋਂ ਸਿੱਖ ਦਾ ਹੁੰਦਾ ਉਹਦੇ ਵਿੱਚ ਫਿਰ ਦੋ ਬੁਨਿਆਦੀ ਗੁਣ ਸੁੱਤੇ ਸਿੱਧ ਜਨਮ ਲੈਂਦਿਆਂ ਸਿੱਖ ਵਿੱਚ ਆ ਜਾਂਦੇ ਨੇ, ਇੱਕ ਤਾਂ ਸਬਰ ਦਾ ਹੈ, ਦੂਸਰਾ ਸ਼ੁਕਰ ਦਾ ਹੈ। ਸ਼ੁਕਰ ਤਾਂ ਹੀ ਕਰਾਂਗੇ ਜੇ ਸਾਡੇ ਅੰਦਰ ਸਬਰ ਦੀ ਬਿਰਤੀ ਹੈ, ਜੇ ਸਬਰ ਨਹੀਂ ਤੇ ਕਦੇ ਸ਼ੁਕਰ ਵੀ ਨਹੀਂ ਕਰ ਸਕਦੇ। ਜਦੋਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੂੰ ਸਿੱਧਾ ਨੇ ਆਖਿਆ ਤੁਸੀਂ ਸਾਡੇ ਮਤ ਵਿੱਚ ਸਾਡੇ ਪੰਥ ਵਿੱਚ ਆ ਜਾਓ, ਤੇ ਮਹਾਰਾਜ ਜੀ ਕਹਿੰਦੇ ਕਿਵੇਂ ਆਈ ਦਾ ਤੁਹਾਡੇ ਪੰਥ ਚ? ਕਹਿੰਦੇ ਜੀ ਕੰਨਾਂ ਚ ਮੁੰਦਰਾਂ ਪਾਣੀਆਂ ਪੈਂਦੀ, ਸਰੀਰ ਤੇ ਸਵਾਹ ਮਲਣੀ ਪੈਂਦੀ, ਗਲ ਚ ਖੱਪਣੀ ਧਾਰਨ ਕਰਨੀ ਪੈਂਦੀ ਹੈ, ਹੱਥ ਚ ਚਿੱਪੀ ਫੜਨੀ ਪੈਂਦੀ ਹੈ, ਸਿੰਗੀ ਪਕੜਨੀ ਪੈਂਦੀ ਹੈ, ਏਦਾਂ ਦੀਆਂ ਚਿੰਨ ਨਿਸ਼ਾਨੀਆਂ ਧਾਰਨ ਕਰਕੇ ਸਾਡੇ ਯੋਗ ਮਤ ਵਿੱਚ ਆਈਦਾ ਹੈ। ਤੋ ਪਾਤਸ਼ਾਹ ਨੇ ਜਵਾਬ ਦਿੱਤਾ ਸੀ ਅਸੀਂ ਵੀ ਤੇ ਭਾਈ ਇਹੋ ਜਿਹਾ ਮਤ ਧਾਰਨ ਕੀਤਾ ਹੋਇਆ, ਅਸੀਂ ਮੁੰਦਰਾਂ ਵੀ ਪਾਈਆਂ ਹੋਈਆਂ। ਤੋ ਸਾਹਿਬ ਨੇ ਬਚਨ ਕੀਤਾ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ। ਪਾਤਸ਼ਾਹ ਕਹਿੰਦੇ ਅਸੀਂ ਸੰਤੋਖ ਦੀਆਂ ਮੁੰਦਰਾਂ ਆਪਣੇ ਕੰਨਾਂ ਵਿੱਚ ਪਾਈਆਂ ਹੋਈਆਂ, ਤੇ ਸਿੱਧਾ ਆਖਿਆ ਸੀ ਜੀ ਸੰਤੋਖ ਤਾਂ ਇੱਕ ਹੁੰਦਾ, ਮੁੰਦਰਾਂ ਦੋ ਹੁੰਦੀਆਂ, ਤੇ ਕੰਨ ਦੋ ਨੇ, ਇਸ ਕਰਕੇ ਇੱਕ ਕੰਨ ਵਿੱਚ ਤਾਂ ਸੰਤੋਖ ਦੀ ਮੁੰਦਰਾ ਪਾ ਲਈ ਤੇ ਦੂਜਾ ਕੰਨ ਤਾਂ ਫਿਰ ਸੁੰਜਾ ਰਹਿ ਗਿਆ, ਖਾਲੀ ਰਹਿ ਗਿਆ, ਉਹਦੇ ਚ ਕਿਹੜੀ ਮੁੰਦਰਾ ਪਾਈ? ਪਾਤਸ਼ਾਹ ਆਖਿਆ ਸੰਤੋਖ ਵੀ ਸਬਰ ਵੀ ਦੋ ਤਰ੍ਹਾਂ ਦਾ ਹੁੰਦਾ। ਇੱਕ ਸੰਤੋਖ ਉਹ ਹੈ ਜਥਾ ਲਾਭ ਸੰਤੋਖ, ਕਿ ਜਿੰਨਾ ਕੁ ਮਿਲ ਜਾਏ ਓਨੇ ਚ ਸੰਤੁਸ਼ਟ ਹੋ ਜਾਣਾ, ਓਨੇ ਚ ਸਬਰ ਰੱਖ ਕੇ ਪਰਮੇਸ਼ਰ ਦਾ ਸ਼ੁਕਰ ਕਰਨਾ। ਦੂਸਰਾ ਹੈ ਕੁਝ ਵੀ ਨਾ ਮਿਲੇ ਤੇ ਫਿਰ ਵੀ ਅਕਾਲ ਪੁਰਖ ਦਾ ਸ਼ੁਕਰ ਕਰਨਾ, ਮਾਲਕਾ ਤੇਰਾ ਸ਼ੁਕਰ ਹੈ, ਇਹ ਨਿਰੰਕਾਰ ਤੇਰਾ ਸ਼ੁਕਰ ਹੈ, ਕੁਝ ਵੀ ਪ੍ਰਾਪਤ ਨਾ ਹੋਵੇ ਦੂਸਰਾ ਸੰਤੋਖ ਹੈ। ਇਸ ਕਰਕੇ ਅਸੀਂ ਦੋਹਾਂ ਕੰਨਾਂ ਵਿੱਚ ਇਹ ਦੋ ਮੁੰਦਰਾਂ ਧਾਰਨ ਕੀਤੀਆਂ ਹੋਈਆਂ। ਜਦੋਂ ਸਬਰ ਦੀ ਬਿਰਤੀ ਹੋਵੇਗੀ, ਸੰਤੋਖ ਦੀ ਬਿਰਤੀ ਹੋਵੇਗੀ, ਤੇ ਸੰਤੋਖ ਵਿੱਚੋਂ ਫਿਰ ਸ਼ੁਕਰ ਜਨਮ ਲੈਂਦਾ ਹੈ, ਫਿਰ ਉਹ ਆਪਣੇ ਮਾਲਕ ਦਾ ਸ਼ੁਕਰ ਕਰਦਾ ਤੇ ਕਹਿੰਦਾ ਵਾਹਿਗੁਰੂ ਤੇਰਾ ਸਭ ਸਦਕਾ, ਹੇ ਪ੍ਰਭੂ ਤੇਰਾ ਹੀ ਸਾਰਾ ਸਦਕਾ ਹੈ, ਇਹ ਸਭ ਤੇਰੀ ਲੀਲਾ ਹੈ, ਤੇਰੀ ਰਚਨਾ ਹੈ, ਹੇ ਮਾਲਕਾ ਤੇਰਾ ਸ਼ੁਕਰ ਹੈ। ਉਹਨਾਂ ਸਮਿਆਂ ਵਿੱਚ ਵੀ ਖਾਲਸੇ ਨੇ ਪਰਮੇਸ਼ਰ ਦਾ ਸ਼ੁਕਰ ਕੀਤਾ, ਜਦੋਂ 100 ਸਾਲ ਦਾ ਉਹ ਭਿਆਨਕ ਸਮਾਂ ਪੰਥ ਪ੍ਰਕਾਸ਼ ਦੀ ਉਸ ਕਥਾ ਵਿੱਚ ਆਪ ਜੀ ਨੇ ਸੁਣਿਆ ਹੈ, ਜਦੋਂ ਪੱਤਾ ਪੱਤਾ ਖਾਲਸੇ ਦਾ ਸਿੰਘਾਂ ਦਾ ਦੁਸ਼ਮਣ ਵੈਰੀ ਬਣਿਆ ਹੋਇਆ, ਪੇਟ ਭਰਨ ਵਾਸਤੇ ਅੰਨ ਨਹੀਂ ਸੀ ਮਿਲਦਾ, ਤੇ ਕਹਿੰਦੇ ਇੱਕ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਉਹ ਸਮਾਂ ਜਦੋਂ ਪੰਥ ਖਾਲਸੇ ਤੇ ਆਇਆ ਹੋਇਆ ਸੀ ਉਦੋਂ ਵੀ ਗੁਰੂ ਕਿਹਾ ਲਾਲਾ ਨੇ ਆਪਣੇ ਮਾਲਕ ਦਾ ਸ਼ੁਕਰ ਕਰਨਾ ਨਹੀਂ ਛੱਡਿਆ। ਆਖਿਆ ਹੇ ਮਾਲਕਾ ਤੇਰਾ ਸ਼ੁਕਰ ਹੈ, ਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਖਾਲਸੇ ਦੀ ਚੜ੍ਹਦੀ ਕਲਾ ਹੋਈ, ਰਾਜ ਪ੍ਰਾਪਤ ਹੋਏ, ਜੀਂਦ ਦਾ ਰਾਜ ਰਿਆਸਤ ਪ੍ਰਾਪਤ ਹੋਈ, ਕੈਂਥਲ ਦੀ ਰਿਆਸਤ ਖਾਲਸੇ ਦੀ ਸੀ ਤੇ ਇਸੇ ਤਰ੍ਹਾਂ ਕਪੂਰਥਲੇ ਦੀ ਰਿਆਸਤ ਖਾਲਸੇ ਕੋਲ, ਫਰੀਦਕੋਟ ਦੀ ਰਿਆਸਤ ਖਾਲਸੇ ਕੋਲ, ਤੇ ਇਹਨਾਂ ਰਾਜ ਭਾਗ ਖਾਲਸੇ ਨੂੰ ਪ੍ਰਾਪਤ ਹੋਇਆ ਤੇ ਉਦੋਂ ਵੀ ਆਪਣੇ ਮਾਲਕ ਦਾ ਸ਼ੁਕਰ ਕੀਤਾ। ਹਰ ਵੇਲੇ ਆਪਣੇ ਮਾਲਕ ਦੇ ਸ਼ੁਕਰ ਵਿੱਚ ਹੀ ਰਹਿਣਾ, ਇਹੀ ਗੁਰਸਿੱਖ ਦਾ ਸੁਭਾਅ ਹੈ। ਜਿਹੜਾ ਸ਼ੁਕਰ ਨਾ ਕਰੇ ਉਹਨੂੰ ਕਹਿੰਦੇ ਨੇ ਅਕਿਰਤ ਘਣ। ਤੇ ਮਹਾਰਾਜ ਕਹਿੰਦੇ ਜਿਹੜਾ ਅਕਿਰਤ ਘਣ ਹੈ ਜਰਦਰੂਏ ਹੈ। ਜ਼ਰਦ ਕਹਿੰਦੇ ਨੇ ਪੀਲੇ ਨੂੰ, ਜ਼ਰਦ ਰੰਗ ਕਹਿੰਦੇ ਨੇ ਪੀਲੇ ਨੂੰ। ਕਹਿੰਦੇ ਮਹਾਰਾਜ ਜੀ ਭਾਈ ਜਿਵੇਂ ਕੋਈ ਚਿੰਤਾ ਤੁਰ ਮਨੁੱਖ ਹੋਵੇ ਨਾ ਉਹਦਾ ਚਿਹਰਾ ਪੀਲਾ ਹੋ ਜਾਂਦਾ, ਤੇ ਆਪਾਂ ਆਮ ਕਰਕੇ ਪੁੱਛ ਲੈਣੇ ਭਾਈ ਕੀ ਗੱਲ ਹੈ ਅੱਜ ਤੇਰਾ ਚਿਹਰਾ ਬੜਾ ਪੀਲਾ ਪਿਆ ਹੋਇਆ, ਕੋਈ ਚਿੰਤਾ ਹੈ, ਕੋਈ ਫਿਕਰ ਹੈ? ਪਾਤਸ਼ਾਹ ਕਹਿੰਦੇ ਭਾਈ ਏਦਾਂ ਜਿਹੜੇ ਅਕਿਰਤ ਘਣ ਨੇ ਨਾ, ਜਿਹੜੇ ਪਰਮੇਸ਼ਰ ਦੀ ਕੀਤੀ ਨੂੰ ਨਾ ਜਾਣਨ, ਉਹਨਾਂ ਦੇ ਮੁੱਖ ਪੀਲੇ ਹੀ ਰਹਿੰਦੇ ਨੇ, ਉਹ ਜਰਦਰੂਏ ਹੀ ਰਹਿੰਦੇ ਹਨ।
ਬਦ ਨੀਅਤ ਨਾ ਪਾਕ,
ਜਿਹੜਾ ਬਦ ਨੀਅਤ ਹੈ, ਮਾੜੀ ਨੀਅਤ ਵਾਲਾ, ਭੈੜੀ ਨੀਅਤ ਵਾਲਾ, ਜਿਹਦੀ ਨੀਅਤ ਮਾੜੀ ਹੈ, ਜਿਹੜਾ ਆਪਣੀ ਨੀਅਤ ਨੂੰ ਸਿੱਧੀ ਨਹੀਂ ਰੱਖਦਾ। ਖਾਲਸਾ ਜੀ ਨਿਜਤ ਦੀਆਂ ਮੁਰਾਦਾਂ ਮਿਲਦੀਆਂ, ਜਿਹੋ ਜਿਹੀ ਨੀਅਤ ਰੱਖਾਂਗੇ ਉਹੋ ਜਿਹਾ ਫਲ ਮਿਲੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਗੁਰੂ ਰੂਪੀ ਸ਼ੀਸ਼ੇ ਵਿੱਚ ਜਿਹੋ ਜਿਹੀ ਨਿਗਾਹ ਬਣਾ ਕੇ ਸਤਿਗੁਰਾਂ ਦੇ ਸਰੂਪ ਵਿੱਚ ਆਪਣੇ ਆਪ ਨੂੰ ਵੇਖਾਂਗੇ ਉਹੋ ਜਿਹਾ ਦਿਸੇਗਾ। ਸ਼ੀਸ਼ੇ ਦਾ ਕੋਈ ਕਸੂਰ ਨਹੀਂ, ਸ਼ੀਸ਼ੇ ਦੇ ਉਹੀ ਕੁਝ ਵਿਖਾਉਣਾ ਹੈ ਜੋ ਅਸੀਂ ਆਪਣੇ ਆਪ ਨੂੰ ਉਸ ਸ਼ੀਸ਼ੇ ਦੇ ਸਾਹਮਣੇ ਕਰਕੇ ਲਿਜਾਵਾਂਗੇ। ਇਸ ਕਰਕੇ ਜਿਹੋ ਜਿਹੀ ਨੀਅਤ ਹੋਵੇਗੀ ਫਲ ਉਹੋ ਜਿਹੇ ਮਿਲਦੇ ਨੇ। ਜਿਵੇਂ ਆਮ ਕਰਕੇ ਸਿਆਣਿਆਂ ਦੀ ਕਹਾਵਤ ਹੈ ਭਾਈ ਨਿਜਤ ਦੀਆਂ ਮੁਰਾਦਾਂ ਮਿਲਦੀਆਂ, ਜਿਹੋ ਜਿਹੀ ਨੀਅਤ ਹੋਵੇ। ਜਿਹੜਾ ਬਦ ਨੀਅਤ ਹੈ, ਭੈੜੀ ਨੀਅਤ ਵਾਲਾ, ਉਹ ਨਾਪਾਕ ਹੈ। ਨਾਪਾਕ ਕਹਿੰਦੇ ਨੇ ਪਵਿੱਤਰ ਨੂੰ, ਮਲੀਨ ਨੂੰ, ਭੈੜੇ ਨੂੰ। ਜਿਹੜਾ ਬਦ ਨੀਅਤ ਹੈ, ਨੀਅਤ ਮਾੜੀ ਵਾਲਾ ਹੈ, ਉਹ ਅਪਵਿੱਤਰ ਹੈ।
ਮੋਮ ਦਿਲ ਪਾਕ ਹੈ,
ਜਿਹਦਾ ਹਿਰਦਾ ਮੋਮ ਵਾਂਗੂ ਨਰਮ ਹੈ। ਜਿਵੇਂ ਮੋਮ ਨਰਮ ਹੁੰਦੀ ਹੈ, ਤੇ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਮੋਮ ਦਿਲ ਨੇ, ਜਿਹਨਾਂ ਬਾਬਤ ਸਤਿਗੁਰੂ ਜੀ ਵੀ ਕਹਿੰਦੇ ਮੁਸਲਮਾਨ ਮੋਮ ਦਿਲ ਹੋਵੇ। ਮੁਸਲਮਾਨ ਅਸਲ ਵਿੱਚ ਉਹੀ ਹੈ ਜਿਹਦਾ ਹਿਰਦਾ ਮੋਮ ਵਾਂਗੂ ਨਰਮ ਹੋਵੇ, ਕੋਮਲ ਹੋਵੇ। ਜਿਹੜਾ ਭਾਈ ਆਪਣੇ ਹਿਰਦੇ ਵਿੱਚ ਮੋਮ ਦਿਲ ਵਾਲੀ ਬਿਰਤੀ ਰੱਖਦਾ, ਨਰਮਤਾਈ ਰੱਖਦਾ, ਉਹ ਪਾਕ ਹੈ, ਉਹ ਪਵਿੱਤਰ ਹੈ।
ਬੇਹਿਰਸ ਔਲੀਆ,
ਜਿਹੜਾ ਬੇਹਿਰਸ ਹੈ, ਬੇਹਿਰਸ ਕਹਿੰਦੇ ਜਿਹਦੇ ਅੰਦਰ ਕੋਈ ਵਾਸ਼ਨਾ ਨਾ ਰਹੇ। ਹਿਰਸ ਦਾ ਮਤਲਬ ਹੈ ਵਾਸ਼ਨਾ। ਜਦੋਂ ਤੱਕ ਵਾਸ਼ਨਾ ਹੈ ਉਦੋਂ ਤੱਕ ਜਨਮ ਮਰਨ ਹੈ। ਵਾਸ਼ਨਾ ਸਾਨੂੰ ਜਨਮ ਦਿੰਦੀ ਹੈ, ਵਾਸ਼ਨਾ ਕਰਕੇ ਮਰਦੇ ਹਾਂ। ਜਿਹੋ ਜਿਹੀ ਵਾਸ਼ਨਾ ਲੈ ਕੇ ਮਰਦੇ ਹਾਂ ਫਿਰ ਉਹ ਜਿਹਾ ਅੱਗੇ ਜਨਮ ਮਿਲਦਾ ਹੈ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਜਿਹੋ ਜਿਹੀ ਬੰਦਾ ਆਪਣੇ ਹਿਰਦੇ ਚ ਵਾਸ਼ਨਾ ਰੱਖਦਾ ਉਸ ਵਾਸ਼ਨਾ ਮੁਤਾਬਕ ਉਹਨੂੰ ਜਨਮ ਲੈਣਾ ਪੈਂਦਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਜਿਹੜਾ ਵਾਸ਼ਨਾ ਤੋਂ ਰਹਿਤ ਹੈ ਉਹ ਤਾਂ ਔਲੀਆ ਹੈ। ਸਾਡੇ ਅੰਦਰ ਤਾਂ ਵਾਸ਼ਨਾਵਾਂ ਰਹਿੰਦੀਆਂ ਨੇ, ਕੋਈ ਨਾ ਕੋਈ ਕਾਮਨਾ, ਕੋਈ ਨਾ ਕੋਈ ਇੱਛਾ ਸਾਡੇ ਹਿਰਦੇ ਵਿੱਚ ਹਰ ਵੇਲੇ ਬਣੀ ਰਹਿੰਦੀ ਹੈ। ਪਰ ਜਿਹੜਾ ਔਲੀਆ ਹੈ, ਪੈਗੰਬਰ ਜਿਹਨੂੰ ਕਹਿ ਸਕਦੇ ਹਾਂ, ਮਹਾਤਮਾ ਜਿਹਨੂੰ ਕਹਿ ਸਕਦੇ ਹਾਂ, ਮਹਾਤਮਾ ਉਹ ਹੈ ਜਿਹੜਾ ਬੇਹਿਰਸ ਹੋ ਜਾਵੇ, ਜਿਹਦੇ ਅੰਦਰ ਕਿਸੇ ਪ੍ਰਕਾਰ ਦੀ ਇੱਛਾ ਨਾ ਰਹੇ। ਜਿਹੜਾ ਆਪਣਾ ਮਨ ਹੀ ਗੁਰੂ ਨੂੰ ਵੇਚ ਦੇਵੇ ਫਿਰ ਉਹਦੇ ਅੰਦਰ ਹਿਰਸ ਕਿੱਥੇ ਰਹਿਣੀ ਹੈ? ਮਨ ਹੋਵੇ ਸਾਡੇ ਕੋਲ ਤਾਂ ਹੀ ਹਿਰਸ ਹੁੰਦੀ ਹੈ ਨਾ। ਤੇ ਜਿਹੜਾ ਮਨ ਹੀ ਆਪਣੇ ਗੁਰੂ ਨੂੰ ਵੇਚ ਦੇਵੇ ਤੇ ਆਖੇ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਇੰਨੀ ਕੁ ਥਿਊਰੀ ਸਮਝ ਆ ਜਾਏ ਨਾ ਪੰਕਤੀਆਂ ਦਾ ਸਿਧਾਂਤ, ਬਸ ਹੋਰ ਕੁਝ ਸਮਝਣ ਦੀ ਲੋੜ ਨਹੀਂ, ਬਸ ਮਨ ਹੀ ਵੇਚ ਦਈਏ ਗੁਰੂ ਨੂੰ। ਜਦੋਂ ਮਨ ਵੇਚ ਦਿੱਤਾ ਫਿਰ ਹਿਰਸਾਂ ਵੀ ਵਿਕ ਗਈਆਂ, ਫਿਰ ਵਾਸ਼ਨਾਵਾਂ ਵੀ ਵਿਕ ਗਈਆਂ, ਫਿਰ ਕੋਈ ਵਾਸ਼ਨਾ, ਕੋਈ ਹਿਰਸ, ਕੋਈ ਕਾਮਨਾ ਨਹੀਂ ਰਹਿੰਦੀ। ਜਦੋਂ ਹਿਰਸ ਮਿਟ ਜਾਏ, ਕਾਮਨਾ ਮਿਟ ਜਾਏ, ਤੇ ਮਹਾਰਾਜ ਜੀ ਕਹਿੰਦੇ ਤਿਸਕੋ ਹੋਤ ਪ੍ਰਾਪਤ ਸਵਾਮੀ, ਉਹਨਾਂ ਨੂੰ ਫਿਰ ਉਹ ਸਵਾਮੀ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਜਿਹੜਾ ਬੇਹਿਰਸ ਹੋ ਜਾਏ। ਇਸ ਕਰਕੇ ਜਿਹੜੇ ਬੇਹਿਰਸ ਨੇ ਭਾਈ, ਉਹ ਔਲੀਏ ਨੇ, ਉਹ ਸੰਤ ਨੇ, ਉਹ ਮਹਾਂਪੁਰਖ ਨੇ।
ਹਿਰਸਮੰਦ ਫਾਜਿਰਨ,
ਜਿਹੜਾ ਹਿਰਸਮੰਦ ਲਾਲਚੀ ਹੈ, ਹਿਰਸਮੰਦ ਕਹਿੰਦੇ ਨੇ ਲਾਲਚੀ ਨੂੰ, ਫਾਜ਼ਰਨ ਕਹਿੰਦੇ ਨੇ ਲਾਲਚੀ ਨੂੰ। ਜਿਹੜਾ ਲਾਲਚੀ ਹੈ ਉਹ ਪਾਪੀ ਹੈ। ਫਾਜ਼ਰਨ ਨਾਮ ਹੈ ਪਾਪੀ ਦਾ ਤੇ ਹਿਰਸਮੰਦ ਦਾ ਅਖਰੀ ਅਰਥ ਹੈ ਲਾਲਚੀ। ਜਿਹਦੇ ਅੰਦਰ ਲਾਲਚ ਦੀ ਵਿਰਤੀ ਹੈ, ਜਿਹੜਾ ਲਾਲਚੀ ਹੈ ਉਹ ਲਾਲਚੀ ਮਨੁੱਖ ਪਾਪੀ ਹੈ,
ਦਰੋਗ ਦੁਜ਼ਕ ਹੈ।
ਹੁਣ ਕੋਈ ਆਖੇ ਵੀ ਨਰਕ ਕੀ ਹੈ? ਇੱਕ ਕੁੰਭੀ ਨਰਕ ਉਹ ਹੈ ਜਿੱਥੇ ਪਾਪੀ ਸੜਦੇ ਨੇ। ਤੇ ਜੇ ਇਸ ਦੁਨੀਆਂ ਵਿੱਚ ਨਰਕ ਵੇਖਣਾ ਹੋਵੇ ਤੇ ਕਿੱਥੇ ਦਿਸੇਗਾ? ਮਹਾਰਾਜ ਕਹਿੰਦੇ ਜਿੱਥੇ ਝੂਠ ਬੋਲਿਆ ਜਾਂਦਾ ਹੈ ਉਹੀ ਨਰਕ ਹੈ। ਅਸਲ ਵਿੱਚ ਝੂਠ ਹੀ ਸਭ ਤੋਂ ਵੱਡਾ ਨਰਕ ਹੈ। ਨਰਕ ਕਿਸ ਨੂੰ ਕਹਿੰਦੇ ਨੇ? ਝੂਠ ਨੂੰ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਦਰੋਗ ਹੈ, ਝੂਠ ਹੈ, ਇਹੀ ਅਸਲ ਵਿੱਚ ਬੜਾ ਵੱਡਾ ਦੋਜ਼ਕ ਹੈ, ਬੜੀ ਵੱਡੀ ਅੱਗ ਹੈ ਦੋਜ਼ਕ ਦੀ।
ਸੱਚ ਪਿਸਤ ਹੈ।
ਖਾਲਸਾ ਜੀ, ਆਪਾਂ ਨਰਕ ਤੇ ਸਵਰਗ ਕਹਿੰਦੇ ਹਾਂ। ਮੁਸਲਮਾਨ ਧਰਮ ਦੇ ਵਿੱਚ ਦੋਜ਼ਕ ਔਰ ਪਿਸਤ ਕਿਹਾ ਜਾਂਦਾ, ਬਹਿਸ਼ਤ ਵੀ ਕਹਿ ਦਿੰਦੇ ਨੇ। ਬਹਿਸ਼ਤ ਕਹਿੰਦੇ ਨੇ ਸਵਰਗ ਨੂੰ, ਦੋਜ਼ਕ ਕਹਿੰਦੇ ਨੇ ਨਰਕ ਨੂੰ। ਮਹਾਰਾਜ ਜੀ ਕਹਿੰਦੇ ਝੂਠ ਤਾਂ ਹੋ ਗਿਆ ਨਰਕ ਦੇ ਤੁਲ, ਤੇ ਜਿਹੜਾ ਸੱਚ ਹੈ ਉਹ ਹੈ ਸਵਰਗ ਦੇ ਮਨਿੰਦ। ਜਿੱਥੇ ਸੱਚ ਬੋਲਿਆ ਜਾਂਦਾ ਉਹ ਸਵਰਗ ਹੈ। ਆਹ ਜਿਹੜੀ ਸਤਸੰਗਤ ਹੈ ਇੱਥੇ ਸੱਚ ਬੋਲਿਆ ਜਾਂਦਾ। ਜਿੱਥੇ ਸੱਚ ਦੀ ਗੱਲ ਹੋਵੇ, ਜਿੱਥੇ ਸੱਚ ਤੇ ਪਹਿਰਾ ਦਿੱਤਾ ਜਾਂਦਾ ਹੋਵੇ, ਜਿੱਥੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਵਾਲੀ ਅਵਸਥਾ ਹੋਵੇ, ਉਹ ਸਵਰਗ ਦੇ ਤੁਲ ਹੈ। ਧਰਤੀ ਦੇ ਉੱਤੇ ਜੇ ਸਵਰਗ ਹੈ ਤਾਂ ਉਹ ਸਾਧ ਸੰਗਤ ਹੈ, ਜਿੱਥੇ ਸੱਚ ਬੋਲਿਆ ਜਾਂਦਾ, ਜਿੱਥੇ ਸੱਚ ਹੀ ਕਿਹਾ ਜਾਂਦਾ ਹੈ। ਇਸ ਕਰਕੇ ਸੱਚ ਹੀ ਭਿਸ਼ਤ ਹੈ, ਸੱਚ ਹੀ ਬਹਿਸ਼ਤ ਹੈ।
ਬਦ ਜ਼ੁਬਾਨ ਫਿੱਕਾ ਹੈ।
ਜਿਹੜਾ ਬਦ ਜ਼ੁਬਾਨ ਭੈੜੀ ਜ਼ੁਬਾਨ ਵਾਲਾ, ਭੈੜੀ ਜ਼ੁਬਾਨ ਕਿਹਦੀ ਹੁੰਦੀ ਹੈ? ਜਿਹੜਾ ਮਾੜੇ ਹੀ ਬੋਲ ਬੋਲੇ, ਜਿਹਦੀ ਜ਼ੁਬਾਨ ਤੋਂ ਹਰ ਵੇਲੇ ਭੈੜੇ ਹੀ ਬੋਲ ਨਿਕਲਣ, ਹਰ ਵੇਲੇ ਜਿਹੜਾ ਮਾੜੇ ਸ਼ਬਦ ਆਪਣੀ ਜ਼ੁਬਾਨ ਤੋਂ ਬੋਲੇ ਉਹਨੂੰ ਬਦ ਜ਼ੁਬਾਨ ਕਹਿੰਦੇ। ਜਿਹੜਾ ਬਦ ਜ਼ੁਬਾਨ ਹੈ ਪਾਤਸ਼ਾਹ ਕਹਿੰਦੇ ਉਹ ਫਿੱਕਾ, ਉਹਦੇ ਅੰਦਰ ਮਿਠਾਸ ਨਹੀਂ ਹੁੰਦੀ, ਉਹ ਕੌੜਾ ਹੀ ਬੋਲਦਾ। ਜਦੋਂ ਬੋਲਦਾ ਆਪਣੀ ਜ਼ੁਬਾਨ ਤੋਂ ਭੈੜੇ ਬੋਲ ਹੀ ਬੋਲਦਾ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਉਹਦਾ ਤਨ ਤੇ ਮਨ ਫਿੱਕਾ ਹੁੰਦਾ ਜਿਹੜਾ ਆਪਣੀ ਜ਼ੁਬਾਨ ਤੋਂ ਫਿੱਕੇ ਬੋਲ ਬੋਲਦਾ। ਜਿਹਦੀ ਜ਼ੁਬਾਨ ਤੋਂ ਵੱਧ ਭੈੜੇ ਬੋਲ ਬੋਲੇ ਜਾਂਦੇ ਨੇ, ਮਹਾਰਾਜ ਜੀ ਕਹਿੰਦੇ ਉਹ ਫਿੱਕਾ ਹੈ।
ਦਰਦਵੰਦ ਦਰਵੇਸ਼ ਹੈ।
ਜਿਹੜਾ ਦਰਦਵੰਦ ਹੈ, ਕਿਸੇ ਦੂਜੇ ਦੀ ਦਰਦ ਆਪਣੇ ਹਿਰਦੇ ਚ ਮਹਿਸੂਸ ਕਰਦਾ। ਖਾਲਸਾ ਜੀ, ਦੁਨੀਆਂ ਚ ਬੇਦਰਦ ਵੀ ਬੜੇ ਨੇ, ਦਰਦਵੰਦ ਵੀ ਬੜੇ ਨੇ। ਬੇਦਰਦ ਵੀ ਉਹ ਨੇ ਬੜੇ ਜਿਹੜੇ ਕਿਸੇ ਦੂਸਰੇ ਦੀ ਦਰਦ ਨੂੰ ਵੇਖ ਕੇ ਸਗੋਂ ਖੁਸ਼ ਹੁੰਦੇ। ਆ ਸਾਡਾ ਸਮਾਜ ਇਹੋ ਜਿਹਾ ਵਰਤਾਰੇ ਵਿੱਚ ਵਰਤਦਾ ਹੈ ਕਿ ਜਿਹੜੇ ਦੂਸਰੇ ਦੇ ਘਰ ਵਿੱਚ ਅੱਗ ਬਲੇ ਤੇ ਹੱਥ ਸੇਕਣ ਨੂੰ ਤਿਆਰ ਰਹਿੰਦੇ ਨੇ, ਤੇ ਪਰ ਦਰਦਵੰਦ ਜਿਹੜੇ ਨੇ, ਜਿਹੜੇ ਭਾਈ ਕਿਸੇ ਦੂਜੇ ਦਾ ਦਰਦ ਵੇਖ ਕੇ ਦੁਖੀ ਹੋਣ, ਉਹ ਵੀ ਬੜੇ ਨੇ। ਮਹਾਰਾਜ ਕਹਿੰਦੇ ਜਿਹੜੇ ਦਰਦਵੰਦ ਨੇ ਨਾ, ਦੂਜੇ ਦਾ ਦਰਦ ਵੇਖ ਕੇ ਆਪਣੇ ਹਿਰਦੇ ਚ ਦਰਦ ਮੰਨਦੇ ਨੇ, ਪੀੜਾ ਮੰਨਦੇ ਨੇ, ਜਿਹੜਾ ਕਿਸੇ ਦੂਜੇ ਦਾ ਬੁਰਾ ਹੁੰਦਾ ਵੇਖ ਹੀ ਨਾ ਸਕੇ, ਅਸਲ ਵਿੱਚ ਉਹ ਦਰਵੇਸ਼ ਹੈ। ਦਰਵੇਸ਼ ਕਿਹਨੂੰ ਕਹਿੰਦੇ ਨੇ? ਜਿਹੜਾ ਦਰਦਵੰਦ ਹੈ, ਜਿਹੜਾ ਕਿਸੇ ਦੂਜੇ ਦੀ ਦਰਦ ਨੂੰ ਮਹਿਸੂਸ ਕਰੇ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੂਸਰਿਆਂ ਦੀ ਦਰਦ ਨੂੰ ਮਹਿਸੂਸ ਕੀਤਾ ਏਮਨਾਬਾਦ ਦੀ ਧਰਤੀ ਤੇ ਉਹਨਾਂ ਦੀ ਦਰਦ ਨੂੰ ਮਹਿਸੂਸ ਕਰਦਿਆਂ ਹੋਇਆ ਆਖਿਆ ਸੀ, ਏਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ। ਉੱਥੇ ਦਰਦ ਵੇਖਿਆ ਸੀ, ਉੱਥੇ ਸੁਹਾਗਣਾ ਦੇ ਸੁਹਾਗ ਜਿਹੜੇ ਵੇਖੇ ਸਨ ਤੇ ਉਹਨਾਂ ਦਾ ਦਰਦ ਵੇਖ ਕੇ ਪਰਮੇਸ਼ਰ ਨੂੰ ਮਹਾਰਾਜ ਜੀ ਨੇ ਬਚਨ ਆਖੇ, ਵਾਹਿਗੁਰੂ ਹੇ ਨਿਰੰਕਾਰ, ਇੰਨੀ ਮਾਰ ਪਈ ਹੈ ਤੈਨੂੰ ਦਰਦ ਨਹੀਂ ਆਇਆ, ਉੱਥੇ ਹਿਰਦੇ ਚ ਪੀੜ ਉੱਠੀ। ਦੁਨੀਆਂ ਦਾ ਦਰਦ ਵੇਖ ਕੇ ਮੇਰੇ ਸਤਿਗੁਰਾਂ ਨੇ ਬਚਨ ਆਖੇ, ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨੇ ਦੁਨੀਆਂ ਦਾ ਦਰਦ ਵੇਖਦਿਆਂ ਬਚਨ ਉਚਾਰਨ ਕੀਤੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰੈ ਤਿੱਤਾ ਲੈਹੋ ਉਬਾਰ। ਪਰਮੇਸ਼ਰ ਦੇ ਅਕਾਲ ਪੁਰਖ ਦੇ ਸਰੂਪ ਸਤਿਗੁਰਾਂ ਨੇ ਦਰਦ ਵੇਖਿਆ, ਦਰਦ ਵੇਖਿਆ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ, ਦਰਦ ਵੇਖਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਵੀ ਹਿੰਦੂਆਂ ਦੇ ਗਲਾਂ ਵਿੱਚੋਂ ਜਨੇਊ ਤੋੜੇ ਜਾ ਰਹੇ ਨੇ, ਇਹਨਾਂ ਦੀਆਂ ਬੋਧੀਆਂ ਕੱਟੀਆਂ ਜਾ ਰਹੀਆਂ, ਇਹਨਾਂ ਦੇ ਤਿਲਕਾਂ ਨੂੰ ਖਤਰਾ ਹੈ, ਇਹਨਾਂ ਦੇ ਧਰਮ ਮੰਦਿਰ ਤੋੜੇ ਜਾ ਰਹੇ ਨੇ, ਉਹਨਾਂ ਦਾ ਦਰਦ ਵੇਖਿਆ। ਜਿਹੜੇ ਕਸ਼ਮੀਰੀ ਪੰਡਿਤ ਸਤਿਗੁਰਾਂ ਦੇ ਕੋਲ ਆਏ ਉਹਨਾਂ ਦਾ ਦਰਦ ਨਾ ਸਹਾਰਦਿਆਂ दिल्ली दे चांदनी चौक दे विच जाके मकर सुदी पंचमी वाले दिन मेरे साहब नौवे पातशाह ने अपने सीस का बलिदान दे दिता। दर्द वेख्या दसम पिता गुरु कलगीधर पातशाह ने साडे समाज का हिंदुस्तान का वर्तारा वेख्या। भारत खंड दे भूमि दे लोकां नूं गुलामी दीआं जंजीरां विच जकड़िया होया वेख्या भी ये जकड़े हुए ने, इन्हां नूं आजादी दे नाल सिर चुक के जीवन का समा प्राप्त नहीं हो रहा। अपनी गल कहण वास्ते इन्हां नूं किते कोई जगह प्राप्त नहीं हुंदी। सीस चुका के गुलाम होके अपनी जिंदगी बतीत कर रहे ने, उन्हां दा दर्द वेख के उन्हां दे गलों जंजीरां लाण वास्ते, गुलामी दीआं जंजीरां कट्टण वास्ते गुरु पंथ खालसे की सिरजना की, उन्हूं दर्दबंद दरवेश कहिंदे ने। इसे करके भाई साहब ने लिखिया, बादशाह दरवेश गुरु गोबिंद सिंह। जिथे बादशाह कहा उथे नाल दरवेश भी कहा। मेरे पातशाह जैसा दरवेश कोई नहीं, जेड़ा दर्दबंद है किसी दूजे दे दर्द नू अपने हिरदे च कबूलदा है ओही असल विच दरवेश है।
बेदर्द कसाई है।
कसाई कौन है? आम करके कह देंदे ने कसाई जेड़ा बकरे कटदा है, जेड़ा जीवां दा घात करदा, कहिंदे जी इह कसाई है जीवां दा घात करदा, जीवां नू मारदा है। महाराज जी कहिंदे कसाई तां उह है जिहदे अंदर दर्द कोई नहीं। जरूरी नहीं भी जेड़ा बकरियां दे सिर ते तेग चला रहा है जां होर जीवां दा घाण कर रहा है, शिकार खेड के जीवां नू मार रहा है, उहनू आपां नहीं कह सकदे कसाई। महाराज जी कहिंदे कसाई उह है जिहदे अंदर किसी दूसरे दा दुख वेख के कदे पीड़ा ना उठे, किसी दूसरे दा दर्द वेख के अंदर मन दे विच दुख पैदा ना होवे, इहदी अख नम ना होवे किसी दूसरे दा दर्द वेख के, इहदे मूंह तों कदे किसी दूसरे दा दर्द वेख के हाए ना निकले, उहनू कहिंदे ने कसाई। जिहड़ा बेदर्द है किसी दूसरे दा दर्द अपने हिरदे च ना कबूले ओ वड्डा कसाई है।
रोजी बख्श रहीम है।
बंदा कहिंदा जी मैं पालदा इन्हां नूं, मैं आ परिवार मैं पालदा, मेरे सिर ते पलदा आ, फलाने बंदे नूं मैं रोजी दिन्ना, जे मैं ना होवां ते नहीं दे सकदा कोई। महाराज जी कहिंदे तेरा भुलेखा है, रोजी बख्शन वाला तां ओह रहमत करन वाला रहीम परमेश्वर है जिहड़ा सारे संसार दे जीवां नूं रोजी बख्शदा है, ओहदे जिहा रोजी बख्श कोई नहीं। ओही संसार दे समस्त जीवां नूं रोजी बख्शिश करन वाला रहमत करन वाला रहीम है।
इलम हलीमी है।
कोई कहिंदा जी मेरे कोल इस काम दा इलम है, इलम कहिंदे ने ज्ञान नूं। कोई कहिंदा जी मेरे कोल आ काम दा इलम है, मैनूं किहड़ा घाटा किसी चीज दा, मैं आ इलम नूं धारण करी बैठा। सतगुरु जी कहिंदे असली इलम यह है कि अपने हिरदे च हलीमी धारण कर लवे, हलीमी निम्रता। जिहदे कोल निम्रता है ओहदे कोल सब तों वड्डा इलम है, क्योंकि जिहड़ा भी इलम सिखणा ओहदे वास्ते खालसा जी निम्रता चाहीदी है। किसे कोलों कोई इलम सिखणा, मान लो जे साइकिल चलाना भी किसी कोलों सिखना ना, ते निम्रता नाल ही बेनती कर हुंदी है। जे निम्रता होवेगी ते वह इलम आ सकदा है। दुनिया दे जितने इलम ने वह हलीमी दे नाल पैदा हुंदे, निम्रता दे नाल, निर्माणता दे नाल ही। महाराज जी कहिंदे इलम आउंदा, असली इलम ही हलीमी है।
तवज्जा बुलंदी है।
तवज्जो आम करके शब्द वरत्या जांदा, इत्थे सतगुरां कहा तवज्जा, तवज्जो जिवें आम करके कह देने भी तवज्जो दिओ, यानी कि ध्यान। तवज्जा दा मतलब है ध्यान करना। महापुरखां कोल दास बैठा सी, उन्हां नूं पुछिया भी ध्यान की है, तो उन्हां ने बड़ा गहरा बचन दास नूं सुनाया। कहण लगे भी एक फुरना पैदा हुंदा है, उहदी समाप्ति हो गई। फुरना मिटदा भी है ना, ते जदों फुरना मिटदा है ते फिर दूसरा फुरना शुरू हुंदा। पहले फुरने दे एंड ते और दूसरे दी आरंभता ते बचकार जिहड़ी खाली जगह हुंदी है उहनू पकड़न दा नाम है ध्यान। पहला फुरना मिट जाए दूसरा शुरू होना, पहले दे मिटन ते दूसरे दे शुरू होने दे बचकार जिहड़ी जगह होवेगी ना वो ਹੁਣ ਕਿਤਨੀ ਘੱਟ ਜਗ੍ਹਾ ਹੋਵੇਗੀ, ਮਨ ਕਿੰਨਾ ਫੁਰਨਾ ਕਰਦਾ ਹੈ, ਇੱਕ ਸਕਿੰਟ ਦੇ ਵਿੱਚ ਕਿੰਨੇ ਫੁਰਨੇ ਮਨ ਚ ਉੱਠਦੇ ਨੇ, ਕਿੰਨੇ ਮਿਟਦੇ ਨੇ, ਆਪਾਂ ਗਿਣਤੀ ਨਹੀਂ ਕਰ ਸਕਦੇ। ਪਰ ਸਾਧਕ ਜਿਹੜਾ ਸਾਧਨਾ ਕਰਨ ਵਾਲਾ ਹੈ, ਉਹ ਜਦੋਂ ਧਿਆਨ ਵਿੱਚ ਬੈਠਦਾ ਹੈ ਤੇ ਉਹ ਆਪਣੇ ਧਿਆਨ ਦੇ ਨਾਲ ਉਸ ਖਾਲੀ ਜਗ੍ਹਾ ਨੂੰ ਪਕੜਦਾ ਹੈ, ਉਹਨੂੰ ਜਦੋਂ ਪਕੜ ਲਵੇ ਉਹਨੂੰ ਕਹਿੰਦੇ ਨੇ ਸੁੰਨ ਅਵਸਥਾ, ਜਿਹਦੇ ਬਾਬਤ ਸਤਿਗੁਰੂ ਜੀ ਕਹਿੰਦੇ ਅੰਤਰ ਸੁਨੰਗ ਬਾਹਰ ਸੁਨੰਗ ਤ੍ਰੇ ਭਾਵਨ ਸੁੰਨ ਮਸੁਨੰਗ। ਸੁੰਨ ਦਾ ਮਤਲਬ ਹੈ ਜਿੱਥੇ ਕੋਈ ਫੁਰਨਾ ਨਾ ਰਹੇ, ਉੱਥੇ ਫਿਰ ਜਦੋਂ ਧਿਆਨ ਜੁੜ ਜਾਂਦਾ ਤੇ ਧਿਆਨ ਦੀ ਪੱਕੀ ਹੋਈ ਅਵਸਥਾ ਨੂੰ ਕਹਿੰਦੇ ਨੇ ਸਮਾਧੀ ਲੱਗਣਾ, ਉੱਥੇ ਫਿਰ ਸਮਾਧੀ ਦੀ ਅਵਸਥਾ ਬਣਦੀ। ਸਾਹਿਬ ਇੱਥੇ ਕਹਿੰਦੇ ਤਵੱਜੋ ਬੁਲੰਦੀ ਹੈ, ਧਿਆਨ ਕਰਨਾ ਪਰਮੇਸ਼ਰ ਦਾ ਇਹੀ ਸਭ ਤੋਂ ਵੱਡੀ ਬੁਲੰਦੀ ਉਚਾਈ ਹੈ। ਕੋਈ ਕਹਿੰਦਾ ਜੀ ਮੈਂ ਇਸ ਬੁਲੰਦੀ ਤੇ ਪਹੁੰਚ ਗਿਆ, ਮੈਨੂੰ ਫਲਾਣੀ ਪਦਵੀ ਮਿਲ ਗਈ ਹੈ। ਮਹਾਰਾਜ ਜੀ ਕਹਿੰਦੇ ਆ ਦੁਨੀਆਂ ਦੀਆਂ ਜਿਹੜੀਆਂ ਪਦਵੀਆਂ ਬੁਲੰਦੀਆਂ ਤੂੰ ਕਹਿੰਦਾ ਨਾ ਵੀ ਮੈਂ ਇਹ ਬੁਲੰਦੀਆਂ ਪ੍ਰਾਪਤ ਕਰ ਲਈਆਂ, ਇਹ ਕੁਝ ਨਹੀਂ। ਅਸਲ ਬੁਲੰਦੀ ਇਹ ਹੈ ਕਿ ਤੂੰ ਪਰਮੇਸ਼ਰ ਦਾ ਧਿਆਨ ਕਰ, ਨਿਰੰਕਾਰ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰ। ਪਰਮੇਸ਼ਰ ਦਾ ਧਿਆਨ ਹਿਰਦੇ ਚ ਧਾਰਨ ਕਰਨਾ ਇਹੀ ਸਭ ਤੋਂ ਵੱਡੀ ਉੱਚੀ ਬੁਲੰਦੀ ਹੈ।
ਖੈਰਵੰਦ ਸਤੀ ਹੈ,
ਜਿਹੜਾ ਖੈਰਵੰਦ ਦੁਨੀਆਂ ਦੀ ਖੈਰ ਮੰਗਦਾ ਹੈ, ਸਾਰਿਆਂ ਦਾ ਭਲਾ ਮੰਗਦਾ ਹੈ, ਆਪਾਂ ਵੀ ਮੰਗਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਾਰੇ ਜੀਆਂ ਦਾ ਸੰਸਾਰ ਦਾ ਭਲਾ ਮੰਨੇ ਮੰਗੇ, ਉਹਨੂੰ ਖੈਰਵੰਦ ਕਹਿੰਦੇ। ਜਿਹੜਾ ਖੈਰਵੰਦ ਸਾਰਿਆਂ ਦੀ ਖੈਰ ਮੰਗਦਾ ਹੈ ਉਹੀ ਅਸਲ ਵਿੱਚ ਸਤੀ ਹੈ।
ਬੇਖੈਰ ਬਖੀਲ ਹੈ,
ਬੇਖੈਰ ਹੈ ਜਿਹੜਾ ਕਿਸੇ ਦਾ ਭਲਾ ਮੰਗਦਾ ਹੀ ਨਹੀਂ, ਜਿਹੜਾ ਹਰ ਵੇਲੇ ਬੁਰਾ ਹੀ ਮੰਗਦਾ ਕਿਸੇ ਦੂਸਰੇ ਦਾ। ਮਹਾਰਾਜ ਜੀ ਕਹਿੰਦੇ ਉਹ ਤਾਂ ਬਖੀਲ ਕਹਿੰਦੇ ਨੇ ਈਰਖਾਲੂ ਨੂੰ। ਅਸਲ ਵਿੱਚ ਉਹ ਸਭ ਤੋਂ ਵੱਡਾ ਈਰਖਾਲੂ ਹੈ ਜਿਹੜਾ ਕਿਸੇ ਦੀ ਖੈਰ ਨਹੀਂ ਮੰਗਦਾ, ਜਿਹੜਾ ਕਿਸੇ ਦਾ ਭਲਾ ਨਹੀਂ ਮੰਗਦਾ।
ਜ਼ੋਰ ਜ਼ੁਲਮ ਹੈ,
ਮਹਾਰਾਜ ਜੀ ਕਹਿੰਦੇ ਜ਼ੋਰ ਕਰਨਾ ਕਿਸੇ ਤੇ, ਜ਼ੋਰ ਕੀਆ ਸੋ ਜ਼ੁਲਮ ਹੈ, ਉਹਨੂੰ ਕਹਿੰਦੇ ਨੇ ਜ਼ੁਲਮ। ਜ਼ੋਰ ਕੀਆ ਸੋ ਜ਼ੁਲਮ ਹੈ, ਕਹਤੇ ਨਾਓ ਜੋ ਹਲਾਲ। ਮਹਾਰਾਜ ਜੀ ਕਹਿੰਦੇ ਜ਼ੋਰ ਕਰਕੇ ਫਿਰ ਮੁੜ ਕੇ ਕਹਿੰਦੇ ਹੋ ਜੀ ਅਸੀਂ ਹਲਾਲ ਦਾ ਖਾ ਰਹੇ ਹਾਂ, ਇਹ ਹਲਾਲ ਨਹੀਂ। ਮਹਾਰਾਜ ਜੀ ਕਹਿੰਦੇ ਜ਼ੁਲਮ ਹੈ, ਜਿੱਥੇ ਜ਼ੋਰ ਦੀ ਬਿਰਤੀ ਹੈ ਉਹ ਜ਼ੁਲਮ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਜਨੇਊ ਪਾਉਣ ਲੱਗੇ ਤੇ ਜਗਤ ਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਇਨਕਾਰ ਕਰ ਦਿੱਤਾ, ਜ਼ੋਰ ਨਾਲ ਪਾਉਣ ਲੱਗੇ, ਕਹਿਣ ਲੱਗੇ ਜੀ ਜਨੇਊ ਤਾਂ ਪਾਉਣਾ ਪਏਗਾ। ਧਾਗਾ ਵੱਟ ਕੇ ਪਾਉਣ ਲੱਗੇ ਤੇ ਸਤਿਗੁਰੂ ਉੱਠ ਖਲੋਤੇ, ਕਹਿੰਦੇ ਨਾ ਭਾਈ ਜ਼ੋਰ ਨਾਲ ਨੀ ਅਸੀਂ ਪਾਉਣਾ, ਇਹ ਤਾਂ ਜ਼ੁਲਮ ਹੈ, ਜ਼ੁਲਮ ਨੀ ਅਸੀਂ ਹੋਣ ਦੇਣਾ। ਤੇ ਨੌਵੇਂ ਜਾਮੇ ਚ ਜੇ ਮੇਰੇ ਸਤਿਗੁਰਾਂ ਨੇ ਵੇਖਿਆ ਵੀ ਔਰੰਗਜ਼ੇਬ ਜ਼ੋਰ ਕਰਕੇ ਜ਼ੁਲਮ ਕਰਕੇ ਲੋਕਾਂ ਦੇ ਗਲਾਂ ਚ ਜਨੇਊ ਲਾ ਰਿਹਾ, ਤੇ ਉੱਥੇ ਜਾ ਕੇ ਸਿਰ ਦਾ ਦਾਨ ਦੇ ਕੇ ਕਹਿੰਦੇ ਭਾਈ ਫਿਰ ਇੱਥੇ ਵੀ ਜ਼ੁਲਮ ਨੀ ਹੋਣ ਦੇਣਾ, ਨਾ ਜ਼ੋਰ ਨਾਲ ਪਾਉਣਾ ਤੇ ਨਾ ਕਿਸੇ ਤੇ ਜ਼ੋਰ ਨਾਲ ਕਿਸੇ ਦੇ ਗਲੋਂ ਲਾਉਣ ਦੇਣਾ। ਜ਼ੋਰ ਕੀ ਆ ਸੋ ਜ਼ੁਲਮ ਹੈ, ਕਹਿੰਦੇ ਜਿੱਥੇ ਜ਼ੋਰ ਦੀ ਬਿਰਤੀ ਆ ਉੱਥੇ ਜ਼ੁਲਮ ਹੈ।
ਬੇਜ਼ੋਰ ਪਾਕ ਹੈ,
ਜਿਹੜਾ ਬੇਜ਼ੋਰ ਹੋ ਜਾਏ, ਨਿਮਾਣਾ ਬਣ ਜਾਏ, ਨਿਤਾਣਾ ਬਣ ਜਾਏ, ਜਿਹੜਾ ਨਿਮਾਣਾ ਬਣ ਗਿਆ, ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੋਂਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ, ਇਹੋ ਜਿਹਾ ਕੋਈ ਮਹਾਂਪੁਰਖ ਹੋਵੇ ਜਿਹੜਾ ਤਾਣ ਦੇ ਹੁੰਦਿਆਂ ਹੋਇਆਂ ਵੀ ਨਿਤਾਣਾ ਹੋ ਜਾਏ, ਉਹ ਬੜਾ ਵੱਡਾ ਪਾਕ ਹੈ, ਪਵਿੱਤਰ ਹੈ।
ਮੁਸਾਫਾ ਸਿਫਤ ਹੈ,
ਮੁਸਾਫਾ ਕਹਿੰਦੇ ਨੇ ਹਾਜ਼ਰ ਜਵਾਬੀ ਨੂੰ, ਜਿਵੇਂ ਆਮ ਕਰਕੇ ਕਹਿ ਦਿੰਦੇ ਜੀ ਫਲਾਣਾ ਬੰਦਾ ਬੜਾ ਹਾਜ਼ਰ ਜਵਾਬ ਹੈ, ਜਿਹੜੀ ਗੱਲ ਕਰ ਲਈਏ ਹਰ ਇੱਕ ਗੱਲ ਦਾ ਜਵਾਬ ਦੇ ਦਿੰਦਾ। ਮਹਾਰਾਜ ਜੀ ਕਹਿੰਦੇ ਹਾਜ਼ਰ ਜਵਾਬ ਤਾਂ ਉਹ ਹੈ ਜਿਹੜਾ ਪਰਮੇਸ਼ਰ ਦੀ ਸਿਫਤ ਕਰੇ, ਉਹਦੇ ਵਰਗਾ ਹਾਜ਼ਰ ਜਵਾਬ ਕੋਈ ਨਹੀਂ। ਉਹੀ ਸਭ ਤੋਂ ਵੱਡਾ ਹਾਜ਼ਰ ਜਵਾਬ ਹੈ ਜਿਹੜਾ ਆਪਣੇ ਮਾਲਕ ਦੀ ਸਿਫਤ ਕਰਦਾ ਹੈ।
ਹਿਕਮਤ ਕਤੇਬ ਹੈ,
ਹਿਕਮਤ ਦਾ ਕਈ ਅਰਥ ਚਾਤੁਰਤਾਈ ਵੀ ਕਰਦੇ ਨੇ। ਭਾਈ ਕਾਹਨ ਸਿੰਘ ਨਾਭੇ ਨੇ ਹਿਕਮਤ ਦੇ ਅਰਥ ਕੀਤੇ ਨੇ, ਹਿਕਮਤ ਦਾ ਮਤਲਬ ਵੈਦਗੀ ਵੀ ਹੈ, ਕਿਸੇ ਦੀ ਵੈਦਗੀ ਦੇ ਨਾਲ ਇਲਾਜ ਕਰਨਾ ਉਹਨੂੰ ਵੀ ਹਿਕਮਤ ਕਹਿੰਦੇ ਨੇ। ਇੱਥੇ ਹਿਕਮਤ ਦਾ ਅਰਥ ਹੈ ਚਤੁਰਾਈ। ਮਹਾਰਾਜ ਜੀ ਕਹਿੰਦੇ ਅਸਲ ਚਤੁਰਾਈ ਤਾਂ ਇਹੀ ਹੈ ਭਾਈ ਕਿ ਤੂੰ ਕਿਤੇਬ ਪੜ੍ਹ, ਕਿਉਂਕਿ ਮੁਸਲਮਾਨ ਸੀ ਨਾ ਉਹ, ਤੇ ਮੁਸਲਮਾਨਾਂ ਦਾ ਧਰਮ ਗ੍ਰੰਥ ਹੈ ਕਿਤੇਬਾਂ, ਹਿੰਦੂ ਵੀਰਾਂ ਦਾ ਧਾਰਮਿਕ ਗ੍ਰੰਥ ਨੇ ਵੇਦ। ਇਸੇ ਤਰ੍ਹਾਂ ਇਹਨਾਂ ਨੂੰ ਕਹਿੰਦੇ ਭਾਈ ਅਸਲ ਵਿੱਚ ਸਿਆਣਪ ਤਾਂ ਇਹੀ ਹੈ ਕਿ ਕਤੇਬ ਪੜ੍ਹੇ। ਗੁਰਸਿੱਖ ਵਾਸਤੇ ਸਿਆਣਪ ਇਹੀ ਹੈ ਵੀ ਉਹ ਗੁਰਬਾਣੀ ਪੜ੍ਹੇ, ਗੁਰਬਾਣੀ ਦਾ ਜਾਪ ਕਰੇ।
ਦੁਆਏ ਦੌਲਤ ਹੈ,
ਸਭ ਤੋਂ ਵੱਡੀ ਦੌਲਤ ਹੈ ਕਿਸੇ ਦੀ ਦੁਆ ਲੈ ਲੈਣੀ, ਕਿਸੇ ਦੀ ਅਸੀਸ ਲੈ ਲੈਣੀ। ਦੁਆਏ ਦਾ ਮਤਲਬ ਕਿਸੇ ਦੀ ਅਸੀਸ ਲੈਣੀ, ਅਸੀਸਾਂ ਹੀ ਲੈਣੀਆਂ ਨੇ ਤੇ ਬੇਨਤੀਆਂ ਵੀ ਇਹੀ ਕਰਨੀਆਂ। ਅਸੀਸਾਂ ਦੇਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮਿਲੀਏ। ਮਹਾਰਾਜ ਜੀ ਗੁਰਬਾਣੀ ਚ ਕਹਿੰਦੇ ਮਹਾਂਪੁਰਖਾਂ ਸਾਧੂਆਂ ਨੂੰ ਬੇਨਤੀਆਂ ਕਰਦੇ ਵੀ ਅਸੀਸਾਂ ਦਿਓ ਸਾਨੂੰ। ਉਹ ਕਹਿੰਦੇ ਕੀ ਅਸੀਸ ਚਾਹੀਦੀ ਹੈ? ਇਹ ਅਸੀਸ ਦਿਓ ਭਗਤ ਕਰੇ ਵੋ, ਕਿ ਭਾਈ ਤੁਸੀਂ ਭਗਤੀ ਕਰੋ, ਸਾਨੂੰ ਇਹ ਅਸੀਸ ਚਾਹੀਦੀ ਹੈ। ਤੇ ਅੱਗੋਂ ਮਹਾਂਪੁਰਖ ਜਿਹੜੇ ਨੇ ਉਹ ਆਪਣਾ ਆਪ ਛੁਪਾਉਂਦੇ ਨੇ, ਉਹ ਕਹਿੰਦੇ ਭਾਈ ਅਸੀਂ ਤਾਂ ਆਪ ਨੀ ਮਿਲੇ ਹੋਏ, ਅਸੀਂ ਤੁਹਾਨੂੰ ਕੀ ਭਗਤੀ ਦਾ ਅਸੀਸ ਦਈਏ, ਸਾਨੂੰ ਤਾਂ ਆਪ ਨੀ ਭਗਤੀ ਮਿਲੀ। ਤੇ ਫਿਰ ਕਹਿੰਦੇ ਮਿਲਿਆ ਕਾ ਕਿਆ ਮਿਲੀ, ਭਾਈ ਤੁਸੀਂ ਤਾਂ ਪਹਿਲਾਂ ਹੀ ਮਿਲੇ ਹੋਏ ਹੋ ਮਹਾਂਪੁਰਖਾਂ ਨੂੰ ਬੇਨਤੀ ਕਰਨੀ। ਮਹਾਰਾਜ ਜੀ ਕਹਿੰਦੇ ਦੁਆਵਾਂ ਲੈਣੀਆਂ ਲੋਕਾਂ ਦੀਆਂ, ਅਸੀਸਾਂ ਲੈਣੀਆਂ, ਇਹੀ ਸਭ ਤੋਂ ਵੱਡੀ ਦੌਲਤ ਹੈ।
ਵੱਧ ਦੁਆਏ ਕਹਿ ਰਿਹਾ,
ਵੱਧ ਦੁਆ ਲੈਣੀ, ਕਿਸੇ ਦੀ ਵੱਧ ਅਸੀਸ ਲੈਣੀ, ਇਹ ਬੜਾ ਵੱਡਾ ਕਹਿਰ ਹੈ। ਇਸ ਕਰਕੇ ਵੱਧ ਅਸੀਸ ਨਹੀਂ ਲੈਣੀ ਕਿਸੇ ਦੀ। ਇੱਕ ਹਿੰਦੀ ਦੇ ਕਵੀ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਗਰੀਬ ਕੋ ਮਤ ਦੁਖਾ, ਗਰੀਬ ਰੋ ਦੇਗਾ, ਦੇਖੇਗਾ ਉਸਕਾ ਖੁਦਾ ਤੋ ਦੋ ਜਹਾਂ ਸੇ ਖੋ ਦੇਗਾ। ਕਿਸੇ ਗਰੀਬ ਨੂੰ ਨਾ ਦੁਖਾ, ਵੱਧ ਦੁਆਵਾਂ ਤਾਂ ਗਰੀਬਾਂ ਦੀਆਂ ਹੀ ਲੈਂਦੇ ਹਾਂ ਨਾ। ਜਿਹੜਾ ਤਾਕਤਵਰ ਹੋਵੇ ਉਹਦੇ ਨਾਲ ਤਾਂ ਅਸੀਂ ਉਦਾਂ ਉਲਝ ਕੇ ਨੀ ਰਾਜੀ ਹੁੰਦੇ। ਜਿਹੜਾ ਨਿਮਾਣਾ ਹੋਵੇ, ਨਿਤਾਣਾ ਹੋਵੇ, ਜਿਹਦੇ ਕੋਲ ਕੋਈ ਜ਼ੋਰ ਨਾ ਹੋਵੇ, ਉਸੇ ਨੂੰ ਹੀ ਘੂਰੀਆਂ ਵੱਟਦੇ। ਤੇ ਕਹਿੰਦੇ ਭਾਈ ਉਹਨਾਂ ਨੇ ਤਾਂ ਫਿਰ ਬਦ ਦੁਆਵਾਂ ਹੀ ਦੇਣੀਆਂ ਨੇ ਨਾ, ਜਿਹਨਾਂ ਦਾ ਕੋਈ ਜ਼ੋਰ ਨਾ ਚੱਲੇ। ਕਹਿੰਦੇ ਭਾਈ ਜਿਹੜੀ ਬਦ ਦੁਆ ਲੈਣੀ ਹੈ, ਕਿਸੇ ਦੀ ਬਦ ਅਸੀਸ ਲੈਣੀ ਹੈ, ਇਹ ਬੜਾ ਵੱਡਾ ਕਹਿਰ ਹੈ। ਇਸ ਕਰਕੇ ਭਾਈ ਅਸੀਸਾਂ ਹੀ ਲਵੋ, ਬਦ ਅਸੀਸਾਂ ਨਾ ਲਵੋ।
ਇਨਸਾਫ ਸਾਫ ਹੈ,
ਕਹਿੰਦੇ ਅਸਲੀ ਸਫਾਈ ਕੀ ਹੈ? ਇਨਸਾਫ ਕਰਨਾ, ਇਨਸਾਫ ਦੇ ਵਿੱਚ ਰਹਿਣਾ, ਇਨਸਾਫ ਦੀ ਤੱਕੜੀ ਵਿੱਚ ਸਾਰਾ ਕੁਝ ਤੋਲਣਾ, ਉਸੇ ਨੂੰ ਸਫਾਈ ਕਹਿੰਦੇ। ਕੋਈ ਕਹਿੰਦੇ ਵੀ ਸਫਾਈ ਕੀ ਹੈ? ਸਫਾਈ ਮਹਾਰਾਜ ਜੀ ਕਹਿੰਦੇ ਇਨਸਾਫ ਕਰਨਾ, ਇਹੀ ਸਫਾਈ ਹੈ।
ਹਾਂਜੀ, ਚੋਰੀ ਲਾਲਚ ਹੈ,
ਤੇ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਲਾਲਚ ਰੱਖਣਾ ਆਪਣੇ ਮਨ ਵਿੱਚ, ਇਹੀ ਸਭ ਤੋਂ ਵੱਡੀ ਚੋਰੀ ਹੈ।
ਯਾਰੀ ਪਲੀਤੀ ਹੈ,
ਆ ਜਿਵੇਂ ਆਮ ਲਫਜ਼ਾਂ ਵਿੱਚ ਵਰਤਿਆ ਜਾਂਦਾ ਵੀ ਯਾਰੀ ਰੱਖਣੀ, ਕਿਸੇ ਨਾਲ ਚੋਰੀ ਯਾਰੀ ਕਰਨੀ, ਪਾਤਸ਼ਾਹ ਕਹਿੰਦੇ ਜਿਹੜੀ ਇਹ ਯਾਰੀ ਕਰਨੀ ਹੈ, ਇਹ ਵੀ ਬੜੀ ਵੱਡੀ ਪਲੀਤੀ ਕਹਿੰਦੇ ਨੇ, ਮਾੜੀ ਹੈ। ਜਿਵੇਂ ਕਹਿੰਦੇ ਨਾ ਮੂਤ ਪਲੀਤੀ ਕੱਪੜ ਹੋਏ, ਪਲੀਤੀ ਦਾ ਮਤਲਬ ਹੈ ਅਪਵਿੱਤਰ, ਮਲੀਨ। ਜਿਹੜੀ ਯਾਰੀ ਕਰਨੀ ਹੈ ਭਾਈ, ਇਹ ਪਲੀਤੀ ਆ, ਪਵਿੱਤਰਤਾ ਹੈ।
ਸਿਫਤ ਉਜ਼ੂ ਹੈ,
ਪਰਮੇਸ਼ਰ ਦੀ ਸਿਫਤ ਕਰਨੀ, ਇਹੀ ਉਜ਼ੂ ਹੈ। ਜਿਵੇਂ ਮੁਸਲਮਾਨ ਵੀਰ ਉਜ਼ੂ ਕਰਦੇ ਨੇ, ਇਹਨਾਂ ਨੂੰ ਵੁਜ਼ੂ ਵੀ ਕਹਿੰਦੇ ਨੇ। ਕੂਣੀਆਂ ਤੱਕ ਬਾਹਾਂ ਧੋਣੀਆਂ, ਗੋਡਿਆਂ ਤੱਕ ਲੱਤਾਂ ਧੋਣੀਆਂ, ਨਾਸਾਂ ਵਿੱਚ ਪਾਣੀ ਪਾ ਕੇ ਨਾਸਾਂ ਧੋਣੀਆਂ, ਕੰਨ ਧੋਣੇ, ਤੇ ਏਦਾਂ ਉਹ ਆਪਣੇ ਸਰੀਰ ਨੂੰ ਵੁਜ਼ੂ ਕਰਕੇ ਫਿਰ ਨਮਾਜ਼ ਪੜ੍ਹਦੇ ਨੇ। ਪਾਤਸ਼ਾਹ ਕਹਿਣ ਲੱਗੇ ਭਾਈ ਅਸਲ ਵਿੱਚ ਉਜ਼ੂ ਕੀ ਹੈ? ਪਰਮੇਸ਼ਰ ਦੀ ਸਿਫਤ ਕਰਨੀ। ਅਕਾਲ ਪੁਰਖ ਦੀ ਸਿਫਤ ਕਰਨ ਦੇ ਨਾਲ ਉਜ਼ੂ ਪਵਿੱਤਰਤਾ ਆਉਂਦੀ ਹੈ।
ਬਾਂਗ ਬਲੇ ਲੈ,
ਮਹਾਰਾਜ ਜੀ ਕਹਿੰਦੇ ਆ ਜਿਹੜੀਆਂ ਬਾਂਗਾਂ ਦੇਣੀਆਂ ਐਵੇਂ ਆਵਾਜ਼ ਮਾਤਰ ਹੀ ਨੇ। ਅਸਲੀ ਬਾਂਗ ਤਾਂ ਇਹ ਹੈ, ਪਰਮੇਸ਼ਰ ਦਾ ਨਾਮ ਜਪੋ, ਉਹਦਾ ਨਾਮ ਧਿਆਓ, ਇਹੀ ਅਸਲ ਵਿੱਚ ਸਭ ਤੋਂ ਵੱਡੀ ਸ੍ਰੇਸ਼ਟ ਬਾਂਗ ਹੈ।
ਕਰਾਮਾਤ ਕੁਦਰਤ ਹੈ,
ਕੋਈ ਆਖੇ ਜੀ ਕਰਾਮਾਤ ਕੀ ਹੈ? ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੀ ਕੁਦਰਤ ਵੇਖ ਲਓ, ਇਹਦੇ ਤੋਂ ਵੱਡੀ ਕਰਾਮਾਤ ਕੋਈ ਹੈ ਹੀ ਨਹੀਂ। ਹੋਰ ਸਭ ਤੋਂ ਵੱਡੀ ਕਰਾਮਾਤ ਹੈ ਪਰਮੇਸ਼ਰ ਦੀ ਕੁਦਰਤ। ਤੇ ਵੇਖੋ ਪਰਮੇਸ਼ਰ ਦੀ ਕੁਦਰਤ ਦੇ ਰੰਗ ਕਿਹੋ ਕਿਹੋ ਜਿਹੇ ਨੇ। ਅਕਾਲ ਪੁਰਖ ਨੇ ਸੂਰਜ ਚੜ੍ਹਿਆ, ਧਰਤੀ ਬਣਾਈ ਹੈ, ਚੰਦਰਮਾ ਤਾਰੇ ਬਣਾਏ ਨੇ, ਨਖੇਤਰ ਬਣਾਏ ਨੇ, ਆ 84 ਲੱਖ ਜੂਨੀਆਂ ਬਣਾਈਆਂ ਨੇ, ਬਨਸਪਤੀ ਬਣਾਈ ਹੈ, ਇਹ ਸਾਰੀ ਕੁਦਰਤ ਵੇਖੋ ਪਰਮੇਸ਼ਰ ਦੀ, ਇਹੀ ਸਭ ਤੋਂ ਵੱਡੀ ਕਰਾਮਾਤ ਹੈ। ਇਹਦੇ ਤੋਂ ਵੱਡੀ ਕਰਾਮਾਤ ਕੋਈ ਨਹੀਂ ਹੋ ਸਕਦੀ ਕਿ ਕੁਦਰਤ ਕਰਕੇ ਵਸਿਆ ਸੋਏ, ਕਿ ਪਰਮੇਸ਼ਰ ਕੁਦਰਤ ਦੀ ਰਚਨਾ ਕਰਕੇ ਫਿਰ ਇਹਦੇ ਵਿੱਚ ਵਸਦਾ ਹੈ, ਇਹੀ ਉਹਦੀ ਸਭ ਤੋਂ ਵੱਡੀ ਕਰਾਮਾਤ ਹੈ।
ਫਕੀਰੀ ਸਬੂਰੀ ਹੈ,
ਸਬੂਰੀ ਕਹਿੰਦੇ ਨੇ ਸੰਤੋਖ ਨੂੰ ਧਾਰਨ ਕਰਨਾ, ਸਬਰ ਨੂੰ ਧਾਰਨ ਕਰਨਾ। ਸਿਦਕ ਸਬੂਰੀ ਸਾਧਕਾ, ਸਬਰ ਤੋਸਾ ਮਲਾਇਕਾ, ਦੀਦਾਰ ਪੂਰੇ ਪਾਏ ਸਾ, ਥਾਓ ਨਾਹੀ ਖਾਏ ਕਾ। ਮਾਝ ਦੀ ਵਾਰ महाराज गुरु नानक साहब दे बचन हन कि सबूरी दी बिरती रखनी यही फकीरी है, सबर दी बिरती रखनी यही फकीरी है।
ना सबूरी मकर है,
मकर कहंदे ने मकार नू, छलिए नू। मकार बंदा उन्नू कहंदे ने जिहड़ा छलिया होवे, कपटी होवे, जिहड़ा ना सबूरी है, लोभी है, जिहदे अंदर सबर दी बिरती नहीं। पातशाह कहंदे ओ बड़ा वड्डा भाई मकार जीव है जां बड़ा वड्डा छलिया है।
राहो पीरा है,
असली राह है पीरां दे कोल, जिहड़े पीर चलदे ने ना भगती दे मार्ग ते, ओही असली रस्ता है, ओही श्रेष्ठ मार्ग है।
राहो बे पीरा है,
जिहड़े बे पीरा, पीरा तो बे उल्ट जिहड़े ने, उहनां दा बे राहो, उहनां दा राह भी माड़ा है। पीरां दा रस्ता भला रस्ता है, परमेश्वर दे मार्ग ते चलदे ने, वाहिगुरु दे मार्ग ते चलदे, सच्चा मार्ग चलदिआं उस्तत करे जहान, ओ सच दे राह ते चलदे ने। संत का मार्ग धर्म की पौड़ी कोवड भागी पाए, उहनां दा इह रस्ता है। ते जिहड़े बेपीर ने, संत तो उल्ट असंत ने, उहनां दा रस्ता भी माड़ा है।
तेग मरदा है,
महाराज जी कहिंदे तेग जिहड़ी आ मर्दां दे हत्थ विच सोभदी, जिहड़ा मर्द है ओहदे हत्थ दे विच तेग सोभदी है।
तेग खरायत है,
महाराज जी कहिंदे किसे नूं भोजन छका देना इही सब तों वड्डी खरायत दान है। खरायत दा मतलब है दान देना। ते पातशाह कहिंदे किसे भुखे नूं रोटी खवा देनी, भुखे नूं भोजन छका देना, इह सब तों वड्डी खरायत है।
अदल बादशाह है,
बादशाह ओह है जिहड़ा अदल करे, न्याय करे कि हक की है, निरहक की है, सच की है, झूठ की है। जेड़ा अदल करे, अदल कहंदे ने न्याय करन वाले नूं, जेड़ा न्याय करदा है ओही बादशाह है।
एते टोल जे जान जनावै,
महाराज जी कहंदे जेड़ा इनियां चीजां नूं टोल के जान लवे, आप जान के फिर दूजियां नूं जनावे, दसे भाई आ चीजा ने, हाजरनामा आ है, ए सारियां चीजा नू धारण करे।
तो नानक दानिशवंद कहावे,
धन गुरु नानक साहब कहंदे फिर ए दानिशवंद कहौंदा, फिर ए दाना कहौंदा। दानिशवंद कहंदे सियाणे नू, असल विच सियाणा तां है जे इना उपरलियां दसियां सारियां चीजा नू जान लवे ते दूजियां नू जना देवे, आप भी जाने ते दूजियां नू भी जनावे, उसे नू दानिशवंद कहिंदे, उसे नू दाना कहिंदे ने। ए हाजरनामा जगत गुरु गुरु नानक साहब ने उचारण कीता है।
दोएरा इस प्रकार सुन पीर सब बंदे पद अरबिंद,
सतगुरां दे बचन इन्हां सारे पीरां ने सुने ने, जेड़े मुल्तान दे पीर सन, जदों सतगुरां दा ए हाजरनामा उचारण कीता होया फारसी विच सुनिया, सुन के फिर इन्हां महाराज जी दे पवित्र चरणा ते बंदना नमस्कार कीती, बंदना कीती है।
करत प्रशंसा अधिक मुख परकै हृदय आनंद,
प्रशंसा करदे फिर सतगुरां दी मुख दे नाल, हिरदा आनंद दे नाल भरिया होया, और सतगुरु धन गुरु नानक साहिब जी महाराज गरीब नवाज साहिब दी फिर प्रशंसा करन लगे। मुल्तान दे पीरां ने मेरे सतगुरां दी जिवें उपमा गाई है, ओह उपमा दी कथा आप जी अगलिया प्रकरणा च सरवण करोगे। साहिब सच्चे पातशाह जी दा उचारण कीता होया हाजरनामा, इस हाजरनामे दी कथा नूं विचारदे आं। एक